ਕਈ ਟੀਵੀ ਤੇ ਵੇਖਦੇ ਨੇ ਦੱਸਦੇ ਨੇ ਕਹਿੰਦੇ ਜੀ ਅਸੀਂ ਸਵੇਰ ਵੇਲੇ ਆਸਾ ਜੀ ਦੀ ਵਾਰ ਸਾਰੀ ਬਹਿ ਕੇ ਸੁਣਨੇ ਆ ਧੰਨ ਭਾਗ ਉਹ ਟੀਵੀ ਭਾਗਾਂ ਵਾਲਾ ਹੈ ਜਿਹੜੇ ਘਰ ਚ ਆਸਾ ਜੀ ਦੀ ਵਾਰ ਸਾਰੀ ਬਹਿ ਕੇ ਸੁਣਦਾ ਟੱਬਰ ਚੰਗੀ ਗੱਲ ਬਾਣੀ ਸੁਣੀ ਜਾਏ ਆਸਾ ਜੀ ਦੀ ਵਾਰ ਕਈਆਂ ਦਾ ਖਿਆਲ ਹੈ ਕਹਿੰਦੇ ਆਸਾ ਜੀ ਦੀ ਵਾਰ ਆਸਾ ਪੂਰੀਆਂ ਕਰਦੀ ਹੈ ਬਿਲਾਸਪੁਰ ਤੋਂ ਮੈਨੂੰ ਫੋਨ ਆਇਆ ਦੁਆਨ ਨੇ ਉਦੋਂ ਬਾਅਦ ਇੱਥੋਂ ਬਾਅਦ ਮੈਨੂੰ ਕਹਿੰਦੇ ਬਾਬਾ ਜੀ ਮੈਂ ਕਿਹਾ ਹਾਂਜੀ ਆਸਾ ਜੀ ਦੀ ਵਾਰ ਲਾਓਗੇ ਮੈਂ ਕਿਹਾ ਆਸਾ ਜੀ ਦੀ ਵਾਰ ਦੀਵਾਨ ਤੇ ਲੱਗਣੀ ਹੀ ਨਹੀਂ ਕਹਿੰਦੇ ਨਹੀਂ ਜੀ ਆਸਾ ਜੀ ਦੀ ਵਾਰ ਨਾਲ ਆਸਾਂ ਪੂਰੀਆਂ ਹੁੰਦੀਆਂ ਆਸਾ ਜੀ ਦੀ ਵਾਰ ਕਹਿੰਦੇ ਆਸਾਂ ਪੂਰੀਆਂ ਕਰਦੀ ਹੈ ਇਹੋ ਜਿਹਾ ਕਿਹੜਾ ਸ਼ਬਦ ਹੈ ਜਿਹੜਾ ਆਸਾਂ ਪੂਰੀਆਂ ਨਹੀਂ ਕਰਦਾ ਖਸਸਨਾ
ਸ੍ਰੀ ਵਾਹਿਗੁਰੂ
ਬਾਣੀ ਤੇ ਸਾਰੀ ਹੀ ਆਸਾਂ ਪੂਰੀਆਂ ਕਰਦੀ ਵਾਹਿਗੁਰੂ ਸਤਨਾਮ ਇੱਕ ਓੰਕਾਰ ਸਾਰੀ ਬਾਣੀ ਪੜੋ ਪਿਆਰ ਨਾਲ ਆਸਾਂ ਪੂਰੀਆਂ ਕਰਦੀ ਸੁੱਖ ਮਣੀ ਸੁੱਖਾਂ ਦੀ ਮਣੀ ਕਹਿੰਦੇ ਇਹ ਬਾਣੀ ਸੁੱਖ ਦਿੰਦੀ ਦੁੱਖ ਦੇਣ ਵਾਲੀ ਬਾਣੀ ਵੀ ਹੈ ਮਹਾਰਾਜ ਵਿੱਚ ਕੋਈ ਬਾਣੀ ਤੇ ਸਾਰੀ ਕੋਈ ਸੁੱਖ ਦਿੰਦੀ ਸਾਨੂੰ ਸੁੱਖ ਲੈਣਾ ਹੀ ਨਹੀਂ ਹੁੰਦਾ ਸਤਨਾਮ
ਵਾਹਿਗੁਰੂ
ਸਾਰੀ ਬਾਣੀ ਸੁੱਖ ਦਿੰਦੀ ਕਈ ਵਾਰੀ ਕਹਿਣਗੇ ਸੋਹਣਾ ਜਿਹਾ ਹੁਕਮਨਾਮਾ ਬਖਸ਼ੋ ਵੀ ਮਾੜੇ ਹੁਕਮਨਾਮੇ ਵੀ ਹੈਗੇ ਨੇ ਮਹਾਰਾਜ ਵਿੱਚ ਹੁਕਮਨਾਮਾ ਤੇ ਹੈ ਹੀ ਸਾਰੇ ਸੋਹਣੇ ਨੇ ਹਾਂ ਇਹ ਗੱਲ ਹੈ ਵੀ ਕਈ ਸਾਨੂੰ ਫਿੱਟ ਨਹੀਂ ਪੈਂਦੇ ਆ ਕੋਈ ਸਤਨਾਮ
ਸ੍ਰੀ ਵਾਹਿਗੁਰੂ
ਕਈ ਹੁਕਮਨਾਮੇ ਸਾਨੂੰ ਫਿੱਟ ਨਹੀਂ ਪੈਂਦੇ ਤਾਂ ਕਰਕੇ ਉਹ ਕਹਿਣਗੇ ਸੋਹਣਾ ਜਿਹਾ ਹੁਕਮਨਾਮਾ ਬਖਸ਼ੋ ਇਸ ਕਰਕੇ ਹੁਕਮਨਾਮੇ ਤੇ ਸਾਰੇ ਹੀ ਸੋਹਣੇ ਨੇ ਸਾਡੇ ਮਨ ਨਹੀਂ ਸੋਹਣੇ ਜਿਨ੍ਹਾਂ ਨੂੰ ਬਾਣੀ ਪਸੰਦ ਨਹੀਂ ਹੈ ਬਾਣੀ ਤੇ ਸਾਰੀ ਵੀ ਚੰਗੀ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ ਹੁੰਦਾ ਹੈ ਜਿਹਨੂੰ ਪ੍ਰਸ਼ਾਦਾ ਜਿਹਨੇ ਛਕਣਾ ਉਹਨੂੰ ਭੁੱਖ ਲੱਗਣੀ ਹੈ ਜਿਹੜਾ ਰੋਜ਼ ਗੁਰਦੁਆਰੇ ਜਾਣਾ ਉਹਦੇ ਅੰਦਰ ਭੁੱਖ ਲੱਗਣੀ ਵੀ ਹੁਣ ਮੈਂ ਜਾਣਾ ਗੁਰਦੁਆਰੇ ਨਿਤਨੇਮ ਕਰਨ ਦੀ ਭੁੱਖ ਲੱਗੇਗੀ ਸਿਮਰਨ ਕਰਨ ਦੀ ਭੁੱਖ ਲੱਗਦੀ ਹੈ ਮਹਾਰਾਜ ਕਹਿੰਦੇ ਸੁਣਾਓ ਫਿਰ ਕੀਰਤਨ ਨੀਲੇ ਅਸਮਾਨ ਦੀ ਛੱਤ ਹੇਠ ਬਹਿ ਕੇ ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਆਖੇ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਪਾਸੇ ਤੇਗਾ ਢਾਲਾਂ ਦੇ ਤੇਗਾ ਖੜਕਦੀਆਂ ਨੇ ਇੱਕ ਪਾਸੇ ਸਿੰਘਾਂ ਦੇ ਸਿੰਘ ਸਿੰਘ ਮਰਦ ਦੇ ਸ਼ਹੀਦ ਹੋ ਰਹੇ ਨੇ ਧਰਤੀ ਖੂਨ ਨਾਲ ਲਾਲੋ ਲਾਲ ਹੋਈ ਪਈ ਹੈ ਤੇ ਮਹਾਰਾਜ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਭੋਗ ਪੈ ਗਿਆ ਨੇਤਰ ਖੁੱਲੇ ਸਿੰਘੋ ਚਲੋ ਹੁਣ ਸਰਸਾ ਪਾਰ ਕਰੀਏ ਸਿੰਘਾਂ ਨੂੰ ਹੁਕਮ ਨਹੀਂ ਕੀਤਾ ਪਹਿਲੇ ਨੰਬਰ ਤੇ ਮਹਾਰਾਜ ਖੁਦ ਵਿੱਚ ਸਰਸਾ ਨੀਲਾ ਘੋੜਾ ਮਰਦ ਨੀਲਾ ਪਹਿਲਾਂ ਉਹਨੂੰ ਤੋਰਿਆ ਮਗਰੀ ਆਪ ਨੀਲਾ ਫਿਰ ਉਹ ਵਿੱਚ ਹੀ ਪ੍ਰਵਾਹ ਹੋ ਗਿਆ ਉਹਦਾ ਜਲ ਪ੍ਰਵਾਹ ਹੋ ਗਿਆ ਨੀਲਾ ਘੋੜਾ ਮਹਾਰਾਜ ਮਗਰ ਮਗਰ ਮਾਰ ਮਹਾਰਾਜ ਲੰਘੇ ਵੱਡੇ ਸਾਹਿਬਜ਼ਾਦੇ ਮਗਰ ਫਿਰ ਸਾਰੇ ਵਾਰੀ ਵਾਰੀ ਸਿਰ ਜਾ ਰਹੇ ਨੇ ਪੋਹ ਦੀ ਸਰਦੀ ਪਿੱਛੇ ਫੌਜਾਂ ਜ਼ਖਮ ਹੋਏ ਵੇ ਨੇ ਸਰੀਰ ਤੇ ਫੱਟ ਨੇ ਤੇ ਉਧਰੋਂ ਫਿਰ ਸਰਸਾ ਦਾ ਪਾਣੀ ਵੀ ਠੰਡਾ ਅੱਜ ਤੇ ਠੰਡ ਕੁਛ ਵੀ ਨਹੀਂ ਆ ਠੰਡ ਤੇ ਕੁਛ ਵੀ ਬੀਬੀਆਂ ਨੂੰ ਫਿਕਰ ਸਾਡੇ ਭਰਾਵਾਂ ਦੇ ਅਸੀਂ ਸਵੈਟਰ ਬਣਾਉਣੇ ਨੇ ਉਣਨੇ ਨੇ ਕੋਟੀਆਂ ਲਿਆਉਣੀਆਂ ਨੇ ਅਸੀਂ ਕੋਟ ਲਿਆਉਣੇ ਨੇ ਠੰਡ ਹੋ ਗਈ ਸ਼ੌਲ ਲੈਣੇ ਨੇ ਉੱਤੇ ਫਿਕਰ ਹੈ ਨਾ ਭੈਣਾਂ ਨੂੰ ਪਿਤਾ ਨੂੰ ਫਿਕਰ ਬੱਚਿਆਂ ਦੇ ਗਰਮ ਕੱਪੜੇ ਲਿਆਈਏ ਮਾਵਾਂ ਨੂੰ ਫਿਕਰ ਆਪਣੇ ਬੱਚਿਆਂ ਦੇ ਗਰਮ ਕੱਪੜੇ ਲਿਆਈਏ ਰਜਾਈਆਂ ਕੱਢ ਲਓ ਕੰਬਲ ਕੱਢ ਲਓ ਸਿਆਲ ਆ ਗਿਆ ਗੁਰਮੁਖੋਂ ਮਨਾਂ ਤੇ ਝਾਤੀ ਮਾਰ ਕੇ ਵੇਖਿਆ ਜੇ ਬਾਜਾਂ ਵਾਲੇ ਦੇ ਲਾਲਾਂ ਨੂੰ ਵੀ ਯਾਦ ਕੀਤਾ ਵੀ ਉਹਨਾਂ ਦਾ ਕੀ ਬਣਿਆ ਹੋਣਾ ਇਹੋ ਜਿਹੀ ਠੰਡ 'ਚ ਮਨਾਂ 'ਚ ਝਾਤੀ ਮਾਰ ਹੁਣ ਸਿਆਲ ਸ਼ੁਰੂ ਹੋ ਗਿਆ ਨਾ ਆਪਾਂ ਸਭ ਨੇ ਰਜਾਈਆਂ ਕੱਢ ਲਈਆਂ ਸਭ ਨੇ ਕੰਬਲ ਕੱਢ ਲਏ ਨੇ ਗਰਮ ਕੱਪੜੇ ਲੈ ਲਏ ਸਭ ਨੇ ਉੱਥੇ ਭੈਣਾਂ ਨੇ ਸਵੈਟਰ ਬੁਣ ਦਿੱਤੇ ਨੇ ਉਣ ਦਿੱਤੇ ਨੇ ਬਣਾ ਦਿੱਤੇ ਨੇ ਤੇ ਇਹ ਵੀ ਯਾਦ ਕੀਤਾ ਮਾਤਾ ਗੁਜਰੀ ਦੇ ਲਾਲਾਂ ਦਾ ਕੀ ਬਣਿਆ ਹੋਣਾ ਮਾਤਾ ਜੀਤਾ ਮਾਂ ਤੇ ਪਹਿਲਾਂ ਹੀ ਚਲੀ ਗਈ ਸੀ ਉਹ ਅਨਾਥ ਬੱਚੇ ਪਿਤਾ ਹੈ ਮਾਂ ਦਾ ਸਾਇਆ ਉੱਠ ਗਿਆ ਕੱਲ ਮੈਂ ਅਰਜ਼ ਕੀਤੀ ਸੀ ਤੁਹਾਡੇ ਚਰਨਾਂ 'ਚ ਕਿ ਜਿਹਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਏ ਨਾ ਉਹਨਾਂ ਬੱਚਿਆਂ ਦਾ ਭਾਰ ਗਲੀਆਂ ਦੇ ਕੱਖਾਂ ਤੋਂ ਵੀ ਹੌਲਾ ਹੋ ਜਾਂਦਾ ਤੇ ਉਹਨਾਂ ਦਾ ਫਿਕਰ ਕੀਤਾ ਕਿ ਵੀ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਕੀ ਬਣਿਆ ਹੋਣਾ ਪਰ ਕਾਰਨ ਪਤਾ ਕੀ ਹੈ ਅਸੀਂ ਸਿਰਫ ਆਪਣੇ ਬਾਰੇ ਸੋਚਦੇ ਹਾਂ ਇੱਕ ਦਸ਼ਮੇਸ਼ ਪਿਤਾ ਸਨ ਜਿਨ੍ਹਾਂ ਨੇ ਸਾਰੇ ਸੰਸਾਰ ਬਾਰੇ ਸੋਚਿਆ ਸਾਡੀ ਸੋਚ ਸਿਰਫ ਆਪਣੇ ਤੱਕ ਸੀਮਤ ਆਪਣੇ ਬੱਚਿਆਂ ਤੱਕ ਆਪਣੇ ਪਰਿਵਾਰ ਤੱਕ ਕਿਸੇ ਵਾਸਤੇ ਤੇ ਕੋਈ ਵਿਰਲੇ ਹੀ ਸੋਚਦਾ ਫਿਰ ਮਹਾਰਾਜ ਦੇ ਉੱਥੇ ਪਰਿਵਾਰ ਦਾ ਵਿਛੋੜਾ ਪਿਆ ਸੀ। ਕੋਈ 10 ਪੋਹ ਤੇ ਨਿਕਲਿਆ ਜਾ ਕੇ, ਕੋਈ 10 ਮੀਲ ਤੇ, ਕੋਈ 20 ਮੀਲ ਤੇ ਨਿਕਲਿਆ, ਕੋਈ 50 ਮੀਲ ਤੇ ਨਿਕਲਿਆ ਜਾ ਕੇ। ਬਹੁਤੇ ਉਹ ਸਨ ਜਿਹੜੇ ਨਿਕਲੇ ਹੀ ਨਹੀਂ ਵਿੱਚੋਂ। ਖਜ਼ਾਨਾ ਮਹਾਰਾਜ ਦਾ ਸਾਰਾ ਖਜ਼ਾਨਾ ਸੀ, ਮਹਾਰਾਜ ਦਾ ਸਾਰਾ ਖਜ਼ਾਨਾ ਮਹਾਰਾਜ ਨੇ ਸਰਸਾ ਦੀ ਭੇਟ ਚੜ੍ਹਾਤਾ, ਕਹਿੰਦੇ ਵਿੱਚ ਰੋੜ ਦਿਓ ਖਜ਼ਾਨਾ, ਸਾਨੂੰ ਨਹੀਂ ਲੋੜ ਮਾਇਆ ਦੀ, ਵਿੱਚ ਰੋੜ ਦਿਓ। ਖਜ਼ਾਨਾ ਰੋੜ ਦਿੱਤਾ ਤੇ ਉੱਥੇ ਫਿਰ ਮਹਾਰਾਜ ਦਾ ਸਾਰਾ ਪਰਿਵਾਰ ਵਿਛੜਿਆ। ਮੈਂ ਅਰਜ ਕਰਦਾ ਹੁੰਦਾ ਗੁਰਮੁਖੋ, ਵਿਛੜਨਾ ਸਭ ਨੇ ਆ, ਵਿਛੜਨਾ ਕਿੰਨੇ ਨਹੀਂ। ਅੱਜ ਸਾਰਾ ਟੱਬਰ ਇਕੱਠਾ ਹੁੰਦਾ, ਮਾਤਾ ਪਿਤਾ, ਭੈਣਾਂ, ਭਰਾ, ਰਿਸ਼ਤੇਦਾਰ, ਚਾਚੀਆਂ, ਤਾਈਆਂ, ਜਦੋਂ ਕਿਤੇ ਵਿਆਹ ਹੁੰਦਾ ਇਕੱਠੇ ਹੁੰਦੇ ਨੇ ਸਾਰੇ। ਬੜੇ ਖੁਸ਼ ਹੁੰਦੇ ਆ ਵੀ ਅੱਜ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਆ, ਚਾਹ ਚੜ੍ਹਦਾ ਨਾ। ਪਰ ਇਹ ਗੱਲ ਮਨ ਚ ਯਾਦ ਰੱਖਿਆ ਕਰੋ ਵੀ ਇੱਕ ਦਿਨ ਅਸੀਂ ਵਿਛੜਾਂਗੇ, ਕਦੇ ਬਾਪੂ ਕਦੇ ਬੇਬੇ, ਕਦੇ ਕੋਈ ਕਦੇ ਕੋਈ, ਇਕੱਲਾ ਇਕੱਲਾ ਵਿਛੋੜਾ ਪੈਂਦਾ ਰਹੇਗਾ, ਇੱਕ ਦਿਨ ਇਕੱਲੇ ਹੀ ਰਹਿ ਜਾਂਦਾ। ਜਾਂ ਫਿਰ ਜਿੱਦਣ ਅਸੀਂ ਦੁਨੀਆਂ ਚੋਂ ਜਾਵਾਂਗੇ ਇਕੱਠਾ ਹੀ ਵਿਛੋੜਾ ਪੈ ਜਾਣਾ। ਵਿਛੜਨਾ ਤੇ ਸਭ ਨੇ ਹੈ, ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਹੈ, ਵਿਛੋੜਾ ਪਏਗਾ। ਮਾਤ ਪਿਤਾ ਬਨਤਾ ਸੁਤਬੰਧਪ ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਵਿਛੜਨਾ ਤੇ ਸਭ ਨੇ ਹੈ, ਵਿਛੜਦੇ ਨੇ ਸਾਰੇ ਮਰ ਕੇ। ਮਾਂ ਵਿਛੜੇਗੀ ਮਰ ਕੇ, ਪਿਤਾ ਵਿਛੜੇਗਾ ਮਰ ਕੇ, ਦਾਦਾ ਵਿਛੜੇਗਾ ਮਰ ਕੇ, ਪੜਦਾਦਾ ਵਿਛੜੇਗਾ ਮਰ ਕੇ, ਇਹ ਮਰ ਕੇ ਵਿਛੜਦੇ ਨੇ। ਪਰ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਉਂਦਿਆਂ ਜਿਉਂਦਿਆਂ ਵਿਛੜ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਉਂਦਿਆਂ ਜਿਉਂਦਿਆਂ ਵਿਛੋੜਾ ਪੈ ਗਿਆ। ਸਰਸਾ ਦੇ ਕੰਢੇ ਤੇ ਤੇਰੇ ਅਣਵਿਧ ਮੋਤੀ ਖਿੰਡ ਗਏ, ਮਹਾਰਾਜ ਦੇ ਲਾਲ।
ਸਰਸਾ ਨਦੀ ਤੇ ਵਿਛੋੜਾ ਆ ਕੇ ਪੈ ਗਿਆ, ਛੋਟੇ ਛੋਟੇ ਲਾਲ।
ਬੇਨਤੀ ਹੋਈ ਹੈ ਬਾਜਾਂ ਵਾਲੇ ਸਤਿਗੁਰਾਂ ਦੀ ਜੀਵਨ ਕਥਾ ਹੈ। ਆਓ ਸਾਰੇ ਲਾਹਾ ਲਓ, ਸਾਰੇ ਹਾਜ਼ਰੀ ਲਵਾਓ, ਬੋਲ ਕੇ ਜਰਾ ਰਸਨਾ ਪਵਿੱਤਰ ਕਰੋ।
ਅਰਸਾ ਨਦੀ ਤੇ ਵਿਛੋੜਾ ਛੋਟੇ ਛੋਟੇ ਲਾਲਾ, ਅਰਸਾ ਨਦੀ ਤੇ ਵਿਛੋੜਾ ਛੋਟੇ ਛੋਟੇ ਲਾਲਾ। ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ, ਵਿਛੜ ਗਿਆ ਪਰਿਵਾਰ ਕਲਗੀਆਂ ਵਾਲੇ
ਦਾ,
ਅੱਜ ਵਿਛੜ ਗਿਆ ਪਰਿਵਾਰ ਬਾਜਾਂ ਵਾਲੇ ਦਾ, ਪਰਿਵਾਰ ਕਲਗੀਆਂ ਵਾਲੇ ਦਾ, ਵਿਛੜ ਗਿਆ ਪਰਿਵਾਰ
ਬਾਜਾਂ ਵਾਲੇ ਦਾ। ਪਾਰ ਕੀਤਾ ਜਦੋਂ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ ਨਾ, ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਸਾਹਿਬ, ਅਜੀਤ ਸਿੰਘ ਸਾਹਿਬ ਜੁਝਾਰ ਸਿੰਘ ਨਾਲ ਮਰਦ 40 ਸਿੰਘ, ਨਾ ਸਾਹਿਬਜ਼ਾਦੇ, ਨਾ ਮਾਤਾ ਗੁਜਰ ਕੌਰ, ਨਾ ਗੁਰੂ ਕੇ ਮਹਿਲ, ਕੋਈ ਵੀ ਨਾ ਦਿਸਿਆ। ਦਇਆ ਸਿੰਘ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜਾਵਾਂ ਪਿੱਛੇ ਮੁੜ ਕੇ, ਸਾਹਿਬਜ਼ਾਦੇ ਨਹੀਂ ਦਿਸੇ, ਪਤਾ ਨਹੀਂ ਮਾਤਾ ਜੀ ਕਿੱਧਰ ਚਲੇ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦਇਆ ਸਿੰਘਾ ਜਿਹੜੇ ਦਰਸ਼ਨ ਕਰਨੇ ਸੀ ਨਾ ਲਾਲਾਂ ਛੋਟਿਆਂ ਦੇ, ਕਰ ਲਏ, ਬਸ ਹੁਣ ਨਹੀਂ ਹੋਣੇ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਬਸ ਜਿਹੜਾ ਵੇਖਣਾ ਸੀ ਵੇਖ ਲਿਆ ਉਹਨਾਂ ਨੂੰ, ਹੁਣ ਨਹੀਂ ਮਿਲਣੇ ਆਪਾਂ ਨੂੰ, ਨਾ ਮਾਤਾ ਜੀ ਦੇ ਦਰਸ਼ਨ ਹੋਣੇ ਨੇ। ਦਇਆ ਸਿੰਘ ਫਿਰ ਮਗਰ ਮਗਰ ਮਾਰ ਦੇ ਤੁਰਿਆ ਜਾਂਦਾ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਇਹ ਵੱਖਰੇ ਗਏ, ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਇਹ ਚਲੇ ਗਏ, ਭਾਈ ਮਨੀ ਸਿੰਘ ਹੋਣਾ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਚਾੜੀ ਸਿੰਘ ਤੇ ਵੱਡੇ ਸਾਹਿਬਜ਼ਾਦੇ ਧੰਨ ਦਸ਼ਮੇਸ਼ ਪਿਤਾ ਆਪ ਇਹ ਫਿਰ ਚਮਕੌਰ ਦੀ ਗੜੀ ਵੱਲ ਚਲੇ ਗਏ। ਜਦੋਂ ਮਹਾਰਾਜ ਚਮਕੌਰ ਉਹ ਗੜੀ ਦੇ ਵਿੱਚ ਪਹੁੰਚੇ, ਉਹ ਜਗ੍ਹਾ ਖਾਲੀ ਕਰਵਾਈ, ਹਵੇਲੀ ਪੈਸੇ ਦਿੱਤੇ, ਮਾਇਆ ਦਿੱਤੀ, ਕੁਛ ਲਾਲਚ ਦਿੱਤਾ, ਗੜੀ ਤੇ ਖਾਲੀ ਕਰ ਦਿੱਤੀ ਉਹਨਾਂ ਨੇ ਮਾਲਕਾਂ ਨੇ। ਮਹਾਰਾਜ ਨੇ ਉਹਦੇ ਵਿੱਚ ਸਿੰਘਾਂ ਨੂੰ ਸਾਰਿਆਂ ਨੂੰ ਲਓ ਬਈ ਸਿੰਘੋ, ਬੜੇ ਚਿਰ ਦੇ ਤੁਸੀਂ ਥੱਕੇ ਹੋ ਤੇ ਤੁਸੀਂ ਆਰਾਮ ਵੀ ਨਹੀਂ ਕੀਤਾ, ਹੁਣ ਇੰਜ ਕਰੋ ਤੁਸੀਂ ਸਾਰੇ ਆਰਾਮ ਕਰੋ ਤੇ ਮੈਂ ਪਹਿਰਾ ਦਿਆਂਗਾ ਖਸਨਾ।
ਵਾਹਿਗੁਰੂ।
ਸਿੰਘ ਕਹਿੰਦੇ ਮਹਾਰਾਜ ਅਸੀਂ ਸੌਂ ਜਾਈਏ ਤੇ ਤੁਸੀਂ ਪਹਿਰਾ ਦਿਓ, ਇਹ ਗੱਲ ਚੰਗੀ ਲੱਗਦੀ ਕਿਤੇ? ਅਸੀਂ ਆਪੇ ਪਹਿਰਾ ਲਾ ਲਾਂਗੇ, ਤੁਸੀਂ ਆਰਾਮ ਕਰ ਲਓ। ਮਹਾਰਾਜ ਕਹਿੰਦੇ ਨਹੀਂ ਸਿੰਘੋ, ਤੁਸੀਂ ਆਰਾਮ ਕਰੋ, ਮੈਂ ਪਹਿਰਾ ਦਿਆਂਗਾ ਜੀ। ਸਿੰਘ ਫਿਰ ਕੋਈ ਕਿਤੇ ਪੈ ਗਿਆ, ਜਿੱਥੇ ਕੋਈ ਖਲੋਤਾ ਸੀ ਬਸ ਉੱਥੇ ਹੀ। ਜਦੋਂ ਥੱਕ ਜਾਈਏ ਨਾ ਫਿਰ ਪਤਾ ਨਹੀਂ ਲੱਗਦਾ, ਜੇ ਨੀਂਦਰ ਆਈ ਹੋਵੇ ਉਹ ਰੋੜਾਂ ਤੇ ਵੀ ਆ ਜਾਂਦੀ, ਨਹੀਂ ਤੇ ਚੰਗੇ ਚੰਗੇ ਬਿਸਤਰਿਆਂ ਤੇ ਪਏ ਵੀ ਪਾਸੇ ਮਾਰੀ ਜਾਈਦੇ। ਭੁੱਖ ਲੱਗੀ ਹੋਵੇ ਫਿਰ ਦਿਨ ਦਿਨ ਦਾ ਬਹਿਆ ਪ੍ਰਸ਼ਾਦਾ ਵੀ ਚੰਗਾ ਲੱਗਦਾ, ਜੇ ਭੁੱਖ ਲੱਗੀ ਹੋਵੇ। ਜੇ ਬਾਣੀ ਦੀ ਭੁੱਖ ਲੱਗੀ ਹੋਵੇ ਫਿਰ ਤਿੰਨ ਚਾਰ ਘੰਟੇ ਬੈਠਿਆਂ ਦਾ ਵੀ ਪਤਾ ਨਹੀਂ ਲੱਗਣਾ। ਹੁਣ ਜਿੱਥੇ ਜਿੱਥੇ ਕੋਈ ਪਿਆ ਸੀ ਉਵੇਂ ਹੀ ਮਹਾਰਾਜ ਫਿਰ ਆਏ, ਇਕੱਲੇ ਇਕੱਲੇ ਸਿੰਘ ਵੱਲ ਵੇਖਦੇ ਨੇ ਵੀ ਅੱਜ ਹੈਗੇ ਨੇ ਕੱਲ ਨੂੰ ਨਹੀਂ। ਫਿਰ ਇੰਨੇ ਨੂੰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੋਵੇਂ ਭਰਾ ਇਕੱਠੇ ਹੀ ਪਏ ਨੇ ਇੱਕ ਪਾਸੇ ਸਾਈਡ ਤੇ। ਮਹਾਰਾਜ ਚੱਕਰ ਲਾਉਂਦੇ ਰਹਿੰਦੇ ਆਪਣੇ ਲਾਲਾਂ ਦੇ ਕੋਲ ਚਲੇ ਗਏ, ਉਹ ਵੀ ਆਰਾਮ ਕਰਦੇ ਨੇ। ਨੀਂਦਰ ਆ ਗਈ, ਥੱਕੇ ਹੋਏ ਸੀ, ਥੱਕਿਆਂ ਪਤਾ ਹੀ ਨਹੀਂ ਲੱਗਦਾ ਕਿੱਥੇ ਪਏ। ਹੁਣ ਸਾਧ ਸੰਗਤ ਕੇਸਾਂ ਦੇ ਉੱਤੇ ਕੱਪੜਾ ਹੈ, ਕੇਸ ਮੂੰਹ ਦੇ ਉੱਤੇ ਆਏ ਹੋਏ ਨੇ, ਬਹੁਤੇ ਥੱਕੇ ਹੋਏ, ਆਰਾਮ ਕਰਦੇ ਨੇ। ਮਹਾਰਾਜ ਨੇ ਆਪਣੇ ਲਾਲਾਂ ਦੇ ਕੋਲ ਬਹਿ ਕੇ ਦੋਵੇਂ ਪੁੱਤਰ ਕੋਲ ਪਏ ਨੇ, ਮਨਾਂ ਚ ਮਾਰੋ ਛਾਤੀ, ਜਿਵੇਂ ਬੱਚਾ ਪਿਆ ਹੁੰਦਾ ਤੇ ਪਿਤਾ ਹੁੰਦਾ ਆਪਣੇ ਬੱਚੇ ਨੂੰ ਵੇਖਦਾ ਵੀ ਠੰਡ ਬੜੀ, ਇਹਦਾ ਹੱਥ ਬਾਹਰ ਹੈ ਉੱਤੇ ਕੱਪੜਾ ਪਾ ਦਿਓ, ਰਜਾਈ ਪਾ ਦਿਓ, ਆ ਮੇਰੇ ਪੁੱਤਰ ਦੀ ਲੱਤ ਬਾਹਰ ਹੈ ਉੱਤੇ ਕੱਪੜਾ ਪਾ ਦਿਓ, ਉਹਨੂੰ ਠੰਡ ਨਾ ਲੱਗੇ। ਆਪੋ ਆਪਣੇ ਮਨਾਂ ਚ ਛਾਤੀ ਮਾਰੋ ਨਾਲ ਨਾਲ, ਫਿਰ ਪਤਾ ਲੱਗੇਗਾ ਵੀ ਪਿਓ ਦਾ ਦਿਲ ਕਿਹੋ ਜਿਹਾ ਹੁੰਦਾ। ਮਹਾਰਾਜ ਆਪਣੇ ਲਾਲਾਂ ਵੱਲ ਵੇਖਦੇ ਨੇ, ਜਦੋਂ ਆਪਣੇ ਪੁੱਤਰਾਂ ਵੱਲ ਵੇਖਿਆ ਤੇ ਕੇਸ ਜਿਹੜੇ ਸੀ ਪਾਸੇ ਕੀਤੇ ਅਜੀਤ ਸਿੰਘ ਦੇ ਚਿਹਰੇ ਤੋਂ, ਚੰਨ ਵਰਗਾ ਮੁਖੜਾ। ਕੱਲ ਮੈਂ ਇੱਕ ਬੇਨਤੀ ਕੀਤੀ ਸੀ, ਸਾਰੀ ਦੁਨੀਆਂ ਦੇ ਪੁੱਤਰ ਇਕੱਠੇ ਕਰ ਲਓ, ਸਾਰੀ ਦੁਨੀਆਂ ਦੇ, ਗੁਰੂ ਗੋਬਿੰਦ ਸਿੰਘ ਦੇ ਇੱਕ ਪੁੱਤਰ ਬਾਬਾ ਅਜੀਤ ਸਿੰਘ ਵਰਗੇ ਵੀ ਨਹੀਂ ਬਣ ਸਕਦੇ, ਸਾਰੀ ਦੁਨੀਆਂ ਦੇ ਪੁੱਤਰ, ਸਾਰੇ ਦੁਨੀਆਂ ਦੇ ਪਿਤਾ ਇਕੱਠੇ ਕਰ ਲਓ, ਗੁਰੂ ਗੋਬਿੰਦ ਸਿੰਘ ਦੇ ਪਿਤਾ ਵਰਗੇ ਨਹੀਂ ਬਣ ਸਕਦੇ। ਇਹੋ ਜਿਹਾ ਪਿਤਾ ਤੇ ਇਹੋ ਜਿਹੇ ਪੁੱਤਰ ਵਾਰੇ ਮਾਰੇ ਨੇ ਸਾਡੇ ਵਾਸਤੇ। ਫਿਰ ਆਪਣੇ ਪੁੱਤਰ ਦੇ ਮੁਖੜੇ ਤੋਂ ਕੇਸ ਪਾਸੇ ਕਰਕੇ, ਚੰਨ ਵਰਗਾ ਮੁਖੜਾ ਉਹਦਾ ਨਾਲੇ ਮਾਰ, ਕਹਿੰਦੇ ਨੇ ਅੱਜ ਮੇਰੇ ਪੁੱਤਰ ਮੇਰੇ ਕੋਲ ਨੇ, ਕੱਲ ਨੂੰ ਇਹਨਾਂ ਨੇ ਮੇਰੇ ਕੋਲ ਨਹੀਂ ਹੋਣਾ, ਪਤਾ ਸੀ ਚਲੇ ਜਾਣਾ ਇਹਨਾਂ ਨੇ। ਪਰ ਮਹਾਰਾਜ ਨੂੰ ਬੱਚਿਆਂ ਵੱਲ ਵੇਖਦੇ ਨੇ ਆਪਣੇ ਲਾਲਾਂ ਵੱਲ, ਅੱਜ ਹੈਗੇ ਨੇ ਇਹਨਾਂ ਨੇ, ਕੱਲ ਨੂੰ ਨਹੀਂ ਹੋਣਾ, ਇਹ ਉਹ ਜਗ੍ਹਾ ਜਿੱਥੇ ਮੈਂ ਆਪਣੇ ਪੁੱਤਰ ਸ਼ਹੀਦ ਕਰਵਾਉਣੇ ਨੇ, ਜਗ੍ਹਾ ਜਿੱਥੇ ਆਉਣਾ ਸੀ ਆ ਗਏ। ਹੁਣ ਸਾਹਿਬਜ਼ਾਦਿਆਂ ਵੱਲ ਤੱਕਦੇ ਨੇ ਤੇ ਨਾਲ ਅਰਦਾਸਾਂ ਕਰਦੇ ਨੇ, ਇਹ ਅਕਾਲ ਪੁਰਖ ਕੱਲ ਨੂੰ ਮੈਂ ਸੁਰਖਰੂ ਹੋਵਾਂਗਾ, ਇਹਨਾਂ ਲਾਲਾਂ ਤੇ ਕਿਰਪਾ ਰੱਖੀ ਇਹਨਾਂ ਬੱਚਿਆਂ ਤੇ, ਕਿਤੇ ਮੇਰੇ ਲਾਲ ਡੋਲ ਨਾ ਜਾਣ। ਇਹ ਅਰਦਾਸਾਂ ਮਹਾਰਾਜ ਬੈਠੇ ਉਹਨਾਂ ਕੋਲ ਕਰਦੇ ਨੇ। ਸਵੇਰ ਹੋਈ, ਸਿੰਘ ਜਾਗੇ, ਪਤਾ ਲੱਗ ਗਿਆ, ਕਹਿੰਦੇ ਮਹਾਰਾਜ ਪਾਣੀ ਸੀ ਉੱਥੇ, ਸਿੰਘਾਂ ਨੇ ਇਸ਼ਨਾਨ ਵੀ ਕਰ ਲਿਆ, ਕੁਝ ਨੇ ਸਿਮਰਨ ਚ ਬਹਿ ਗਏ, ਅਭਿਆਸ ਲੱਗ ਪਏ ਕਰਨ। ਮਹਾਰਾਜ ਘੇਰਾ ਪੈ ਗਿਆ ਆਲੇ ਦੁਆਲੇ, ਘੇਰਾ 10 ਲੱਖ ਫੌਜ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਜ਼ਿਕਰ ਕੀਤਾ ਜਫਰਨਾਮੇ ਚ 10 ਲੱਖ ਦਾ ਫੌਜ ਦਾ ਘੇਰਾ ਦੁਨੀਆ ਦਾ ਇਤਿਹਾਸ ਪੜੋ ਦੁਨੀਆ ਦਾ ਜੇ ਇਕੱਠਾ 10 ਲੱਖ ਦਾ ਘੇਰਾ ਪਿਆ ਹੈ ਤੇ ਚਮਕੌਰ ਸਾਹਿਬ ਦੀ ਚਮਕੌਰ ਦੀ ਗੜੀ ਨੂੰ ਪਿਆ 10 ਲੱਖ ਫੌਜ ਕੋਈ ਥੋੜੀ ਜਿਹੀ ਫੌਜ ਨਹੀਂ ਹੁੰਦੀ ਮਹਾਰਾਜ ਨੇ ਇਸੇ ਕਰਕੇ ਲਿਖਿਆ ਕਹਿੰਦੇ ਉਹ ਰੰਗਿਆ ਤੈਨੂੰ ਸ਼ਰਮ ਨਾ ਆਈ 10-40 ਸਿੰਘਾਂ ਨੂੰ ਮਾਰਨ ਵਾਸਤੇ ਤੂੰ 80 ਭੇਜ ਦਿੰਦਾ ਦੁੱਗਣੇ ਚੌਗਣੇ ਭੇਜ ਦਿੰਦਾ 10 ਗੁਣਾ ਵੱਧ ਭੇਜ ਦਿੰਦਾ 100 ਗੁਣਾ ਵੱਧ ਭੇਜ ਦਿੰਦਾ ਉਹ ਸਿਰਫ 40 ਸਿੰਘ ਉਹ ਵੀ ਭੁੱਖ ਦੇ ਤੇ ਪਿਆਸ ਦੇ ਸਤਾਏ ਹੋਏ ਭੁੱਖ ਦੇ ਦੁੱਖ ਦੇ ਸਤਾਏ ਹੋਏ ਸਰਦੀ ਦੇ ਸਤਾਏ ਹੋਏ ਤੇ ਤੂੰ ਉਹਨਾਂ 40 ਨੂੰ ਮਾਰਨ ਵਾਸਤੇ 10 ਲੱਖ ਫੌਜ ਭੇਜ ਦੇ ਨੂੰ ਤੈਨੂੰ ਸ਼ਰਮ ਨਾ ਆਈ ਤੈਨੂੰ ਤੇ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਮਹਾਰਾਜ ਨੇ ਜਫਰਨਾਮੇ ਚ ਲਿਖਿਆ ਜਫਰਨਾਮਾ ਪੜ੍ਹੋ ਪਤਾ ਲੱਗਦਾ ਹੈ ਮਹਾਰਾਜ ਐਡੇ ਤਕੜੇ ਲਿਖਾਰੀ ਸਨ ਔਰੰਗਜ਼ੇਬ ਬਾਦਸ਼ਾਹ ਨੂੰ ਮਹਾਰਾਜ ਨੇ ਕਲਮ ਦੇ ਵਾਰ ਨਾਲ ਮਾਰਿਆ ਐਡੇ ਤਕੜੇ ਲਿਖਾਰੀ ਸਨ ਨਾ ਮਹਾਰਾਜ ਔਰੰਗਜ਼ੇਬ ਬਾਦਸ਼ਾਹ ਨੂੰ ਕਲਮ ਦੇ ਵਾਰ ਨਾਲ ਖਤਮ ਕਰਤਾ ਜਫਰਨਾਮੇ ਦਾ ਅਰਥ ਹੈ ਫਤਿਹ ਦੀ ਚਿੱਠੀ ਸਭ ਕੁਝ ਵਾਰ ਕੇ ਮਹਾਰਾਜ ਨੇ ਫਤਿਹ ਦੀ ਚਿੱਠੀ ਲਿਖੀ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਸਭ ਕੁਝ ਹੈਗਾ ਸੀ ਉਹਨੇ ਮਰਨ ਤੋਂ ਪਹਿਲਾਂ ਸਿਕਸਤਨਾਮਾ ਲਿਖਿਆ ਹਾਰ ਦੀ ਚਿੱਠੀ ਮਹਾਰਾਜ ਸਭ ਕੁਝ ਵਾਰ ਕੇ ਵੀ ਕਹਿੰਦੇ ਨੇ ਮੈਂ ਜਿੱਤ ਗਿਆ ਉਹਦੇ ਕੋਲ ਸਭ ਕੁਝ ਹੋ ਗਿਆ ਹੈਗਾ ਉਹ ਫਿਰ ਵੀ ਕਹਿੰਦਾ ਮੈਂ ਹਾਰ ਗਿਆ ਔਰੰਗਜ਼ੇਬ ਬਾਦਸ਼ਾਹ ਜਫਰਨਾਮਾ ਪੜ੍ਹ ਕੇ ਇੰਨਾ ਪ੍ਰਭਾਵਿਤ ਹੋਇਆ ਮੰਜੀ ਤੇ ਡਿੱਗ ਪਿਆ ਮੁੜ ਕੇ ਨਹੀਂ ਉੱਠ ਸਕਿਆ ਤੇ ਮਰਨ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਜਿੱਥੇ ਮੇਰੀ ਕਬਰ ਬਣਾਓਗੇ ਨਾ ਉੱਥੇ ਕਿਸੇ ਦਰਖਤ ਦੀ ਛਾਂ ਨਾ ਹੋਵੇ ਮੇਰੇ ਵਰਗੇ ਪਾਪੀ ਨੂੰ ਦਰਖਤ ਦੀ ਛਾਂ ਨਸੀਬ ਨਹੀਂ ਹੋਣੀ ਚਾਹੀਦੀ ਮੈਂ ਇੰਨੇ ਪਾਪ ਮੈਂ ਏਡਾ ਪਾਪੀ ਹਾਂ ਤੇ ਫਿਰ ਪਤਾ ਲੱਗਿਆ 10 ਲੱਖ ਫੌਜ ਨੇ ਘੇਰਾ ਪਾਇਆ ਮਹਾਰਾਜ ਕਹਿੰਦੇ ਸਿੰਘੋ ਹੁਣ ਤੁਹਾਡੀ ਪਰਖ ਦਾ ਸਮਾਂ ਹੈ 6 ਸਿੰਘਾਂ ਦਾ ਜਥਾ ਬਣਾਇਆ ਮਹਾਰਾਜ ਨੇ ਮੈਦਾਨੇ ਜੰਗ ਵੱਲ ਤੋਰਿਆ ਸ਼ਸਤਰ ਬਸਤਰ ਸਜਾ ਕੇ 6 ਸਿੰਘ 10 ਲੱਖ ਫੌਜ ਸਾਧ ਸੰਗਤ ਜੀ ਫਿਰ ਬੇਅੰਤ ਫੌਜਾਂ ਦੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ 6 ਸਿੰਘ ਸ਼ਹੀਦ ਹੋਏ ਫਿਰ 6 ਸਿੰਘਾਂ ਦਾ ਜਥਾ ਭੇਜਿਆ ਉਹ ਵੀ ਚਲੇ ਗਏ ਜਦੋਂ ਤੀਜੀ ਵਾਰੀ 6 ਸਿੰਘ ਲੱਗੇ ਤਿਆਰ ਕਰਨ ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਗਲ ਚ ਪਾ ਕੇ ਪੱਲਾ ਖਲੋ ਗਏ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਆਗਿਆ ਦੇ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਨੂੰ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦੇ ਦਿਓ 16 ਸਾਲਾਂ ਦਾ ਪੁੱਤਰ ਮਹਾਰਾਜ ਦਾ ਅਜੇ ਮਸ਼ਹਿਰੇ ਫੁੱਟਣੇ ਸ਼ੁਰੂ ਹੋਏ ਨੇ ਦਾੜਾ ਆਉਣਾ ਨਾ ਜੇ ਸ਼ੁਰੂ ਹੋਇਆ 16 ਸਾਲ ਦੀ ਉਮਰ ਹੈ ਬੜਾ ਲੰਮਾ ਕੱਦ ਮਹਾਰਾਜ ਤੇ ਨੁਹਾਰ ਮਿਲਦੀ ਉਹਦੀ ਮਹਾਰਾਜ ਦੇ ਚਿਹਰੇ ਨਾਲ ਮਿਲਦਾ ਸੀ ਚਿਹਰਾ ਪਿਤਾ ਤੇ ਗਿਆ ਪੁੱਤਰ ਕਈ ਬੱਚੇ ਮਾਂ ਤੇ ਜਾਂਦੇ ਨੇ ਕਈ ਆਪਣੇ ਪਿਤਾ ਤੇ ਜਾਂਦੇ ਨੇ ਬਾਬਾ ਅਜੀਤ ਸਿੰਘ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ ਉਹੀ ਨੁਹਾਰ ਉਹੋ ਜਿਹੀਆਂ ਅੱਖਾਂ ਉਹੋ ਜਿਹਾ ਨੱਕ ਮਾਰੇ ਵਰਗਾ ਬੜਾ ਹੀ ਸੋਹਣਾ ਚੰਦਰਮਾ ਵੀ ਉਹਦੇ ਸਾਹਮਣੇ ਫਿੱਕਾ ਪੈਂਦਾ ਸੀ ਇੰਨਾ ਸੋਹਣਾ ਸਰੀਰ ਸੀ ਅਜੀਤ ਸਿੰਘ ਦਾ ਉਹਨੇ ਆ ਕੇ ਆਖਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਮੈਦਾਨੇ ਜੰਗ ਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰ ਲਾਂ ਦੁੱਧ ਮੱਖਣਾ ਨਾਲ ਪਾਲਿਆ 16 ਸਾਲਾਂ ਦਾ ਪੁੱਤਰ ਮਹਾਰਾਜ ਦਾ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਅਸਤਰ ਵਿਦਿਆ ਦਾ ਧਨੀ ਘੋੜ ਸਵਾਰੀ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਵੀ ਬੜੀ ਆਉਂਦੀ ਸੀ ਬਾਬਾ ਅਜੀਤ ਸਿੰਘ ਨੂੰ ਮਹਾਰਾਜ ਨੇ ਬੜੇ ਖੁਸ਼ ਹੋਏ ਨਾਲੇ ਛਾਤੀ ਨਾ ਲਾਇਆ ਨਾਲੇ ਕਹਿੰਦੇ ਪੁੱਤਰਾ ਜੇ ਮੈਂ ਆਵਾਜ਼ ਮਾਰਦਾ ਤੇ ਉਹਦਾ ਅਰਥ ਕੁਝ ਹੋਰ ਨਿਕਲਣਾ ਸੀ ਪਰ ਅੱਜ ਤੂੰ ਆਪ ਆਇਆ ਨਾ ਇਹ ਗੱਲ ਇਤਿਹਾਸ ਵਿੱਚ ਲਿਖੀ ਜਾਣੀ ਹੈ ਤੇਰੀ ਕੁਰਬਾਨੀ ਨੂੰ ਵੇਖ ਕੇ ਜਦੋਂ ਕਦੇ ਵੀ ਕੌਮ ਤੇ ਭੀੜ ਬਣੇਗੀ ਅਨੇਕਾਂ ਨੌਜਵਾਨ ਆਪਣੀਆਂ ਜਾਨਾਂ ਵਾਰਿਆ ਕਰਨਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਕਦੇ ਕੌਮ ਤੇ ਭੀੜ ਬਣੇਗੀ ਫਿਰ ਬਾਬਾ ਅਜੀਤ ਸਿੰਘ ਨੂੰ ਸ਼ਸਤਰ ਬਸਤਰ ਸਜਾਏ ਜਿਵੇਂ ਪਿਓ ਆਪਣੇ ਪੁੱਤਰ ਨੂੰ ਗਾਨੇ ਬੰਨਦਾ ਨਾ, ਸ਼ੇਰਾ ਬੰਨਦਾ, ਪਿਤਾ ਬੰਨਦਾ ਹੁੰਦਾ ਆਮ ਥਾਵਾਂ ਤੇ, ਇੱਥੇ ਤਾਂ ਤੇ ਮੈਨੂੰ ਪਤਾ ਨਹੀਂ, ਪਿਓ ਆਪਣੇ ਪੁੱਤਰ ਦੇ ਸ਼ੇਰਾ ਬੰਨਦਾ ਮੱਥੇ ਸਿਰ ਤੇ। ਮਹਾਰਾਜ ਨੇ ਆਪਣੇ ਪੁੱਤਰ ਨੂੰ ਲਾੜੀ ਮੌਤ ਵਿਆਹਣ ਵਾਸਤੇ ਚੱਲਿਆ, ਆਪ ਹੱਥੀ ਸ਼ਸਤਰ ਬਸਤਰ ਸਜਾਏ ਤੇ ਨਾਲੇ ਮਹਾਰਾਜ ਸ਼ਸਤਰ ਸਜਾਉਂਦੇ ਨੇ ਤੇ ਨਾਲੇ ਕਹਿੰਦੇ ਸਿੰਘੋ ਤੁਸੀਂ ਗੀਤ ਤੇ ਗਾਓ, ਵਧਾਈ ਦੇ, ਵਧਾਈ ਤੇ ਦਿਓ ਮੈਨੂੰ। ਕਹਿੰਦੇ ਮਹਾਰਾਜ ਵਧਾਈ ਕਿਹੜੀ ਗੱਲ ਦੀ, ਵਧਾਈ ਤੇ ਉਦੋਂ ਦੇਈਦੀ ਜਦੋਂ ਕੋਈ ਵਿਆਹ ਹੋਵੇ, ਜਦੋਂ ਕੋਈ ਖੁਸ਼ੀ ਦਾ ਮੌਕਾ ਹੋਵੇ। ਮਹਾਰਾਜ ਕਹਿੰਦੇ ਏਡੂ ਵੱਡੀ ਹੋਰ ਖੁਸ਼ੀ ਕੀ ਹੋਏਗੀ, ਮੇਰਾ ਪੁੱਤਰ ਦੇਸ਼ ਕੌਮ ਤੋਂ ਆਪਣੀ ਜਿੰਦੜੀ ਵਾਰਨ ਵਾਸਤੇ ਚੱਲਿਆ, ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਨੇ ਹੱਸ ਕੇ ਆਪਣੇ ਪੁੱਤਰ ਨੂੰ ਮੈਦਾਨੇ ਜੰਗ ਵੱਲ ਤੋਰ ਦਿੱਤਾ। ਸਿੰਘੋ ਮੈਨੂੰ ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ, ਅੱਜ ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ,
ਮੇਰਾ ਮੌਤ ਵਿਆਹਣ ਚੱਲਿਆ, ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ, ਅੱਜ ਦਿਓ ਵਧਾਈਆਂ ਜੀ, ਲਾਲ ਮੇਰਾ ਮੌਤ ਵਿਆਹਣ ਚੱਲਿਆ, ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ,
ਅੱਜ ਦਿਓ ਵਧਾਈਆਂ ਜੀ, ਪੁੱਤ ਮੇਰਾ ਮੌਤ ਵਿਆਹਣ ਚੱਲਿਆ,
ਵਧਾਈਆਂ ਦਿਓ। ਬਾਬਾ ਅਜੀਤ ਸਿੰਘ ਜੀ ਤੁਰੇ ਮੈਦਾਨੇ ਜੰਗ ਵੱਲ, ਬਾਬਾ ਅਜੀਤ ਸਿੰਘ ਜੀ ਬਾਹਰ ਨੂੰ ਚਲੇ ਗਏ, ਗੁਰੂ ਗੋਬਿੰਦ ਸਿੰਘ ਉੱਪਰ ਨੂੰ ਚਲੇ ਗਏ, ਗੜੀ ਦੇ ਉੱਤੇ ਪੌੜੀਆਂ ਲੱਗੇ ਚੜ੍ਹਨ। ਦਇਆ ਸਿੰਘ ਨੇ ਬਾਂਹ ਫੜ ਲਈ, ਮਹਾਰਾਜ ਉੱਪਰ ਨਾ ਜਾਓ। ਸਤਿਗੁਰ ਕਹਿੰਦੇ ਕਿਉਂ? ਕਹਿੰਦਾ ਦਇਆ ਸਿੰਘ, ਕਹਿੰਦਾ ਜੀ ਤਾਰੇ ਤੇ ਗਿਣੇ ਜਾ ਸਕਦੇ ਨੇ, ਜਿੰਨੇ ਤੀਰ ਆ ਰਹੇ ਨੇ ਉਹ ਨਹੀਂ ਗਿਣੇ ਜਾਣੇ, ਉੱਪਰ ਨਾ ਜੀ ਜਾਓ, ਉੱਪਰ ਕੀ ਕਰਨ ਚੱਲੇ ਹੋ? ਮਹਾਰਾਜ ਕਹਿੰਦੇ ਮੈਂ ਇਹਨਾਂ ਅੱਖਾਂ ਨਾਲ ਵੇਖਣਾ ਵੀ ਮੇਰਾ ਪੁੱਤਰ ਕਿੰਨੇ ਫੱਟ ਖਾ ਕੇ ਸ਼ਹੀਦ ਹੋਏਗਾ, ਅੱਖਾਂ ਨਾਲ ਵੇਖਣਾ ਮੈਂ, ਇੱਕ ਨਵਾਂ ਇਤਿਹਾਸ ਸਿਰਜਣਾ ਹੈ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ,
ਨਵਾਂ ਇਤਿਹਾਸ ਸਿਰਜਣਾ। ਫਿਰ ਮਹਾਰਾਜ ਉੱਚੀ ਗੜੀ ਤੇ ਚਲੇ ਗਏ, ਵੇਖਦੇ ਨੇ ਆਪਣੇ ਪੁੱਤਰ ਵੱਲ, ਉਹ ਆਪਣੇ ਪਿਤਾ ਵੱਲ ਵੇਖਦਾ ਹੈ, ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ। ਮੈਦਾਨੇ ਜੰਗ ਜਦੋਂ ਬਾਬਾ ਅਜੀਤ ਸਿੰਘ ਜੀ ਗਏ ਨਾ, ਰੌਲਾ ਪੈ ਗਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਬਾਹਰ ਆ ਗਏ, ਮਹਾਰਾਜ ਆਪ ਆ ਗਏ ਜੰਗ ਚ, ਚਿਹਰਾ ਮਿਲਦਾ ਸੀ ਮਹਾਰਾਜ ਨਾਲ। ਫਿਰ ਕਈਆਂ ਨੇ ਵੇਖਿਆ, ਕਹਿੰਦੇ ਨਹੀਂ ਗੁਰੂ ਗੋਬਿੰਦ ਸਿੰਘ ਨਹੀਂ ਹੈ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਵੱਡਾ, ਘੇਰ ਲਓ। ਫਿਰ ਸਾਰੇ ਇਕੱਠੇ ਹੋ ਗਏ, ਮਹਾਰਾਜ ਵੇਖ ਰਹੇ ਨੇ ਆਪਣੇ ਪੁੱਤਰ ਵੱਲ। ਇਤਿਹਾਸ ਪੜੋ, ਇਬਰਾਹੀਮ ਪੈਗੰਬਰ ਹੋਇਆ ਇੱਕ ਇਸਲਾਮ ਧਰਮ ਵਿੱਚ, ਉਹ ਕਹਿੰਦਾ ਮੈਨੂੰ ਰੱਬ ਦੇ ਦਰਸ਼ਨ ਹੋ ਜਾਣਗੇ, ਖੁਦਾ ਦੇ ਕਹਿੰਦੇ ਹੋ ਜਾਣਗੇ, ਪਰ ਹਾਂ ਇੱਕ ਗੱਲ ਹੈ ਜੀ, ਤੈਨੂੰ ਤੇਰੇ ਪੁੱਤਰ ਨੂੰ ਕੁਰਬਾਨ ਕਰਨਾ ਪੈਣਾ, ਤੇਰੇ ਪੁੱਤਰ ਦੀ ਬਲੀ ਦੇਣੀ ਪਊਗੀ। ਕਹਿੰਦੇ ਕੋਈ ਗੱਲ ਨੀ, ਹਾਂ ਤੇ ਕਰ ਬੈਠਾ। ਜਦੋਂ ਪੁੱਤਰ ਮਰਵਾਉਣ ਦੀ ਵਾਰੀ ਆਈ ਨਾ, ਤੇ ਇਬਰਾਹੀਮ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ, ਮਾਰ ਤੇ ਦਿਓ ਪਰ ਮੇਰੇ ਪੁੱਤਰ ਨੂੰ, ਪਰ ਮੇਰੀਆਂ ਅੱਖਾਂ ਨਹੀਂ ਚੱਲ ਸਕਦੀਆਂ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ,
ਹਾਂ ਤੇ ਕਰ ਦਿੱਤੀ। ਇਬਰਾਹੀਮ ਤੂੰ ਖਰੀ ਵਖਾਲੀ, ਰਹਿਓ ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਆਪ ਤੇ ਸਾਬਤ ਰਿਹਾ ਪਰ ਅੱਖਾਂ ਕਮਜ਼ੋਰ ਹੋ ਗਈਆਂ। ਇਬਰਾਹੀਮਾ ਤੂੰ ਖਰੀਬ ਖਾਲੀ ਰਹਿਓ ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਪੁੱਤ ਇੱਕ ਦੀ ਥਾਂ ਤੇ ਚਾਰ ਵਾਰੇ ਖਾਦਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ। ਤਾਈਓ ਤਾਂ ਕਲਗੀਆਂ ਵਾਲੇ ਦੇ ਦਰ ਉੱਤੇ ਅੱਜ ਝੁਕਦੀਆਂ ਨੇ ਲੱਖ ਕਰੋੜ ਅੱਖੀਆਂ। ਐਵੇਂ ਤੇ ਨੀ ਲੱਖਾਂ ਅੱਖਾਂ ਮਹਾਰਾਜ ਦੇ ਦਰ ਉੱਤੇ ਝੁਕਦੀਆਂ। ਅੱਖਾਂ ਦੇ ਸਾਹਮਣੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖਿਆ। ਪੜੋ ਇਤਿਹਾਸ, 500 ਫੁੱਟ ਬਾਬਾ ਅਜੀਤ ਸਿੰਘ ਨੇ ਆਪਣੇ ਸਰੀਰ ਤੇ ਖਾਧਾ। 500 ਕਿਧਰਿਓ ਤਲਵਾਰ ਵੱਜਦੀ ਹੈ, ਕਿਧਰਿਓ ਕੋਈ ਤੀਰ ਵੱਜਦਾ ਹੈ, ਕਿਸੇ ਪਾਸਿਓ ਕੋਈ ਖੰਡਾ ਵੱਜਦਾ ਹੈ, ਹਰ ਪਾਸਿਓ ਵਾਰ ਹੋ ਰਹੇ ਨੇ। ਮਹਾਰਾਜ ਸਾਹਮਣੇ ਵੇਖ ਰਹੇ ਨੇ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਿਆਂ। ਜਦੋਂ 500 ਫੁੱਟ ਖਾ ਕੇ ਬਾਬਾ ਅਜੀਤ ਸਿੰਘ ਜੀ ਧਰਤੀ ਤੇ ਡਿੱਗੇ, ਨਾਲੇ ਮਹਾਰਾਜ ਵੱਲ ਵੇਖਿਆ, ਹੱਥ ਜੋੜਦੇ ਆਖਰੀ ਵਾਰੀ ਨਮਸਕਾਰ ਕਰਤੀ ਪਿਤਾ ਦਾ। ਮਹਾਰਾਜ ਵੇਖਦੇ ਨੇ ਜਦੋਂ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਹਿੱਲਣੋਂ ਬੰਦ ਹੋ ਗਿਆ ਨਾ, ਮਹਾਰਾਜ ਚੰਗੀ ਤਰ੍ਹਾਂ ਵੇਖਦੇ ਨੇ ਵੀ ਸੱਚਖੰਡ ਗਿਆ। ਜਦੋਂ ਵੇਖਿਆ ਵੀ ਹੁਣ ਹਿੱਲਣੋਂ ਹਟ ਗਿਆ ਤੇ ਮਹਾਰਾਜ ਨੇ ਇੰਨੇ ਖੁਸ਼ ਹੋਏ ਮੇਰਾ ਪੁੱਤਰ ਸ਼ਹੀਦ ਹੋ ਗਿਆ, ਕਹਿੰਦੇ 5 ਜਕਾਰੇ ਲਾਏ ਆ ਖੁਸ਼
ਵਾਹਿਗੁਰੂ।
ਹੈ ਕੋਈ ਇਹੋ ਜਿਹਾ ਪਿਤਰ, ਪੁੱਤਰ ਸ਼ਹੀਦ ਹੋਵੇ ਤੇ ਪਿਓ ਜਕਾਰੇ ਲਾਵੇ। ਮਹਾਰਾਜ ਨੇ ਸਾਨੂੰ ਆਪਣੇ ਪੁੱਤਰ ਬਣਾਉਣਾ ਸੀ, ਸਾਹਮਣੇ ਪੁੱਤਰ ਸ਼ਹੀਦ ਹੁੰਦਾ ਵੇਖਿਆ ਖੁਸ਼ ਮਹਾਰਾਜ ਦੇ ਚਿਹਰੇ ਤੇ ਖੇੜਾ ਹੈ, ਜਲਾਲ ਹੈ ਬੜਾ। ਥੱਲੇ ਆਏ ਆਉਂਦਿਆਂ ਨੂੰ ਬਾਬਾ ਜੁਝਾਰ ਸਿੰਘ ਖੜਾ ਤਿਆਰ ਹੋਇਆ। ਭਈਆ ਸੇ ਵਿਛੜ ਕਰ ਹਮੇਂ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ, ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਆਤਾ। ਮੇਰੇ ਤੋਂ ਨਹੀਂ ਖਾਧਾ ਜਾਣਾ ਉਹਦੇ ਤੋਂ ਬਿਨਾਂ। ਪਿਆਰ ਵੇਖਣਾ ਹੋਵੇ ਨਾ ਭਰਾਵਾਂ ਭਰਾਵਾਂ ਦਾ, ਸਾਹਿਬਜ਼ਾਦਿਆਂ ਦਾ ਪਿਆਰ ਵੇਖੋ, ਪਿਆਰ ਵੇਖਣਾ ਭਰਾਵਾਂ ਭਰਾਵਾਂ ਦਾ ਤੇ ਰਾਮ ਜੀ ਦਾ ਤੇ ਭਰਤ ਦਾ ਪਿਆਰ ਵੇਖੋ। ਖੁਸ਼ਸਨਾ
ਵਾਹਿਗੁਰੂ।
ਰਾਮ ਨੂੰ 14 ਸਾਲਾਂ ਦਾ ਬਨਵਾਸ ਮਿਲ ਗਿਆ, 14 ਸਾਲਾਂ ਦਾ, ਤੇ ਭਰਤ ਉਹਦੀ ਮਾਂ ਕਹਿੰਦੀ ਲੈ ਹੁਣ ਤਾਂ ਤੇਰਾ ਹੀ ਰਾਜ। ਕਹਿੰਦਾ ਮਾਂ ਅਧਿਕਾਰ ਉਹਦਾ ਹੈ ਮੇਰੇ ਭਰਾ ਦਾ, ਵੱਡੇ ਦਾ। ਰਾਮ ਜੀ ਦੀ ਖੜਾਵਾਂ, ਰਾਮ ਜੀ ਦੀਆਂ ਖੜਾਵਾਂ ਰੱਖਤੀਆਂ ਉਹਦੇ ਆਪਣੇ ਆਸਣ ਤੇ, ਰਾਜ ਗੱਦੀ ਤੇ 14 ਸਾਲ ਭਰਤ ਨਹੀਂ ਬੈਠਾ। ਕਹਿੰਦੇ ਮੇਰੇ ਭਰਾ ਦੀਆਂ ਖੜਾਵਾਂ ਹੀ ਰਹਿਣਗੀਆਂ। ਖੁਸ਼ਸਨਾ ਭਰਾ ਭਰਾ ਦਾ ਪਿਆਰ ਹੁੰਦਾ ਸੀ, ਪਿਆਰ ਅੱਜ ਵਪਾਰ ਜ਼ਿਆਦਾ ਹੈ, ਪਿਆਰ ਕਿਤੇ ਕਿਤੇ ਵੇਖਣ ਨੂੰ ਮਿਲਦਾ, ਕਿਤੇ ਕਿਤੇ ਭਾਈ ਭਾਈ ਦਾ ਪਿਆਰ ਕਿਤੇ ਕਿਤੇ ਬਹੁਤ ਘੱਟ ਗਿਆ। ਹੁਣ ਕਹਿੰਦੇ ਮਹਾਰਾਜ ਮੈਂ ਨਹੀਂ ਰਹਿ ਸਕਦਾ, ਅੱਜ ਤੁਸੀਂ ਕਾਣੀ ਵੰਡ ਕੀਤੀ ਪਿਤਾ ਜੀ, ਕਾਣੀ ਵੰਡ। ਮਹਾਰਾਜ ਕਹਿੰਦੇ ਪੁੱਤਰ ਕੀ ਹੋਇਆ? ਮਹਾਰਾਜ ਜੇ ਤੁਸੀਂ ਸ਼ਸਤਰ ਵਿਦਿਆ ਸਿਖਾਈ ਸੀ ਇਕੱਠਿਆਂ ਨੂੰ, ਜੇ ਸ਼ਾਸਤਰ ਵਿਦਿਆ ਸਿਖਾਈ ਸੀ ਇਕੱਠਿਆਂ ਨੂੰ, ਅਸਤਰ ਵਿਦਿਆ ਸਿਖਾਈ ਸੀ ਇਕੱਠਿਆਂ ਨੂੰ, ਜੇ ਕੱਪੜਾ ਆਇਆ ਤਾਂ ਇਕੱਠਿਆਂ ਨੂੰ ਪਵਾਉਣਾ ਇੱਕੋ ਜੇ, ਜੋ ਜਿੱਥੇ ਜਾਂਦੇ ਸੀ ਇਕੱਠੇ ਜਾਂਦੇ ਸੀ, ਇਕੱਠੇ ਭੇਜਦੇ ਸੀ, ਜਦੋਂ ਸ਼ਹੀਦ ਹੋਣ ਦੀ ਵਾਰੀ ਆਈ ਤੇ ਉਦੋਂ ਮੈਨੂੰ ਕਿਉਂ ਨੀ ਨਾਲ ਭੇਜਿਆ ਇਕੱਠੇ, ਹੁਣ ਤੁਸੀਂ ਵੱਖੋ ਵੱਖ ਕਿਉਂ ਕਰਦੇ ਆ? ਖੁਸ਼ਸਨਾ ਕਿਰਪਾ ਕਰੋ ਦੇਵੋ ਆ ਗਿਆ ਪਿਤਾ ਜੀ ਮੈਂ ਵੀ ਜਾਵਾਂ, ਮੇਰਾ
ਦਾ ਵੱਡਾ ਵੀਰ ਗਿਆ ਜੰਗ
ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦੇ ਦਿਓ। ਮੇਰਾ ਵੱਡਾ ਵੀਰ ਸ਼ਹੀਦੀ ਪ੍ਰਾਪਤ ਕਰ ਗਿਆ, ਮੇਰੇ ਤੇ ਵੀ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਾਬਾ ਜੁਝਾਰ ਸਿੰਘ ਦੇ ਸਰੀਰ ਤੇ ਸ਼ਸਤਰ ਬਸਤਰ ਸਜਾਏ, ਤਿਆਰ ਪ੍ਰਤਿਆਰ ਕੀਤਾ। ਸ੍ਰੀ ਸਾਹਿਬ ਫੜਾਈ ਹੱਥ ਵਿੱਚ, ਸਾਧ ਸੰਗਤ ਜੀ ਢਾਲ ਬੰਨੀ ਨਾਲ ਮਹਾਰਾਜ ਨੇ ਆਪ ਆਪਣੇ ਹੱਥੀ ਥਾਪੜਾ ਦਿੱਤਾ। ਨਮਸਕਾਰ ਕਰਕੇ ਬਾਬਾ ਜੁਝਾਰ ਸਿੰਘ ਜੀ ਲੱਗੇ ਜਾਣ, ਮਹਾਰਾਜ ਉੱਪਰ ਚਲੇ ਗਏ। ਉੱਤੇ ਨਾ ਚੌਂਤਰਾ ਬਣਿਆ ਹੋਇਆ, ਉੱਤੇ ਖੜੇ ਨੇ, ਦਰਵਾਜ਼ਾ ਖੋਲਿਆ ਹੀ ਨਾ, ਗੜੀ ਦਾ ਦਰਵਾਜ਼ਾ ਬੰਦ। ਬੰਦ ਕਰਨ ਦੀ ਤੇ ਦਰਵਾਜ਼ਾ ਖੋਲਣ ਦੀ ਡਿਊਟੀ ਸੀ ਭਾਈ ਜੈਤੇ ਦੀ, ਰੰਗਰੇਟੇ ਗੁਰੂ ਕੇ ਬੇਟੇ। ਭਾਈ ਜੈਤੇ ਦੀ ਡਿਊਟੀ ਸੀ ਵੀ ਤੂੰ ਪੈਰਾ ਇੱਥੇ ਲਾਉਣਾ, ਦਰਵਾਜ਼ਾ ਖੋਲ ਦਿਆ ਕਰ, ਜਦੋਂ ਲੰਘ ਜਾ ਕਰਨਗੇ ਫਿਰ ਬੰਦ ਕਰ ਦਿਆ ਕਰ। ਉਹਨੇ ਦਰਵਾਜ਼ਾ ਹੀ ਨਾ ਖੋਲਿਆ। ਮਹਾਰਾਜ ਜੀ ਉਹਨੂੰ ਵੀ ਪੁੱਤਰ ਕਹਿੰਦੇ ਸੀ, ਪੁੱਤਰ ਬਣਾਇਆ ਸੀ। ਕਹਿੰਦੇ ਬੇਟਾ ਗੱਲ ਕੀ, ਦਰਵਾਜ਼ਾ ਕਿਉਂ ਨੀ ਖੋਲਦਾ? ਜੈਤਾ ਉੱਚੀ ਉੱਚੀ ਰੋਣ ਲੱਗ ਗਿਆ, ਕਹਿੰਦਾ ਮੈਂ ਨੀ ਖੋਲਦਾ ਮਹਾਰਾਜ ਦਰਵਾਜ਼ਾ। ਜਿਵੇਂ ਕਈ ਵਾਰੀ ਪੁੱਤਰ ਆਪਣੇ ਪਿਓ ਨਾਲ ਪਿਆਰ ਚ ਹੀ ਨਾਰਾਜ਼ ਹੋ ਜਾਂਦਾ, ਪਿਆਰ ਚ ਹੀ, ਇਸ ਤਰ੍ਹਾਂ ਹੀ ਪਿਆਰ ਜਿਤਾ ਰਿਹਾ। ਜੈਤਾ ਕਹਿੰਦਾ ਮਹਾਰਾਜ ਮੈਂ ਦਰਵਾਜ਼ਾ ਨਹੀਂ ਖੋਲਣਾ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਤੁਹਾਡੀ ਹਰ ਗੱਲ ਮੰਨੀ, ਅਸੀਂ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ, ਤੁਸੀਂ ਕਿਹਾ ਛੱਡ ਦਿਓ, ਛੱਡਤਾ। ਫਿਰ ਸਰਸਾ ਦੇ ਕੰਢੇ ਤੇ ਸਾਰਾ ਪਰਿਵਾਰ ਵਿਛੜ ਗਿਆ, ਉਹ ਵੀ ਅਸੀਂ ਝੱਲ ਲਿਆ। ਫਿਰ ਚਮਕੌਰ ਦੀ ਗੜੀ ਵਿੱਚ ਆਏ ਸਾਂ, ਦੋ ਵੀਰ ਮੇਰੇ ਨਾਲ ਆਏ। ਥੋੜਾ ਚਿਰ ਪਹਿਲਾਂ ਬਾਬਾ ਅਜੀਤ ਸਿੰਘ ਨੂੰ ਤੁਸੀਂ ਸ਼ਸਤਰ ਬਸਤਰ ਸਜਾ ਕੇ ਮੈਦਾਨੇ ਜੰਗ ਵਿੱਚ ਭੇਜਿਆ, ਫੱਟ ਖਾ ਕੇ ਸ਼ਹੀਦ ਹੋ ਗਿਆ। ਅਸੀਂ ਉਹ ਵੀ ਦਿਲ ਤੇ ਪੱਥਰ ਰੱਖ ਕੇ ਝੱਲ ਲਿਆ। ਆ ਇੱਕੋ ਹੀ ਰਹਿ ਗਿਆ, ਛੋਟਿਆਂ ਦਾ ਕੀ ਪਤਾ ਮਿਲਣਗੇ ਕਿ ਨਹੀਂ ਮਿਲਣਗੇ। ਮਹਾਰਾਜ ਇੱਕੋ ਹੀ ਰਹਿ ਗਿਆ, ਤੁਸੀਂ ਇਹਨੂੰ ਵੀ ਮੈਦਾਨੇ ਜੰਗ ਚ ਭੇਜਣ ਦੀ ਗੱਲ ਕਰਦੇ ਹੋ? ਸੱਚੇ ਪਾਤਸ਼ਾਹ ਹੁਣ ਨੀ ਮੈਂ ਦਰਵਾਜ਼ਾ ਖੋਲਣਾ, ਇਹ ਨੀ ਜੇ ਝੱਲਿਆ ਜਾਣਾ, ਇੱਕ ਰੱਖ ਲਓ, ਪੁੱਤਰਾਂ ਨਾਲ ਦੁਨੀਆ ਵਿੱਚ ਨਾ ਰਹਿ ਜਾਂਦਾ।
ਸ੍ਰੀ ਵਾਹਿਗੁਰੂ,
ਇੱਕ ਰੱਖ ਲਓ ਮਹਾਰਾਜ, ਇਹ ਨਹੀਂ ਅਸੀਂ ਝੱਲ ਸਕਦੇ। ਮਹਾਰਾਜ ਕਿਰਪਾ ਕਰੋ, ਇੱਕ ਰੱਖ ਲਓ ਤੁਸੀਂ, ਮੈਂ ਜਾਣਾ ਇਹਦੀ ਥਾਂ ਤੇ। ਮਹਾਰਾਜ ਕਹਿੰਦੇ ਜੈਤਿਆ, ਧੁਰ ਤੋਂ ਲਿਖਿਆ ਹੋਇਆ ਇਹਨਾਂ ਦਾ ਸਮਾਂ, ਇੱਥੇ ਇੰਨਾ ਚਿਰ ਮੇਰੇ ਨਾਲ ਸੰਬੰਧ ਸੀ, ਨਾਲੇ ਲੋਕ ਕੀ ਕਹਿਣਗੇ, ਲੋਕਾਂ ਦੇ ਪੁੱਤਰ ਮਰਵਾ ਕੇ ਆਪਣੇ ਰੱਖ ਲੈ, ਤੂੰ ਜਾਣ ਦੇ ਮੈਦਾਨੇ ਜੰਗ ਵਿੱਚ, ਇਹਨੂੰ ਵੀ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੇ, ਮੇਰਾ ਮਨ ਤਾਂ ਹੀ ਖੁਸ਼ ਹੋਇਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ, ਸਾਰਾ ਪਰਿਵਾਰ। ਜਾਣ ਦੇ ਅਮਾਨਤ ਵਿੱਚ ਖਿਆਨਤ ਨਾ ਕਰ, ਜਾਣ ਖੋਲ ਦਰਵਾਜ਼ਾ। ਜੈਤੇ ਦੀਆਂ ਅੱਖਾਂ ਵਿੱਚੋਂ ਪਾਣੀ ਚੱਲਦਾ, ਤ੍ਰਿਪ ਤ੍ਰਿਪ ਹੰਝੂ ਚੱਲਦੇ ਨੇ। ਫਿਰ ਉਹਨੇ ਹੁਕਮ ਮੰਨ ਕੇ ਆਪਣੇ ਪਿਤਾ ਦਾ ਖੋਲਤਾ ਦਰਵਾਜ਼ਾ। ਫਿਰ ਬਾਬਾ ਜੁਝਾਰ ਸਿੰਘ ਜੀ ਗਏ। ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ। ਸਾਧ ਸੰਗਤ ਜੀ, ਸਤਿਗੁਰੂ ਫਿਰ ਉੱਪਰ ਚਲੇ ਗਏ ਲੜੀ ਤੇ ਹੁਣ ਛੋਟੇ ਸਾਹਿਬਜ਼ਾਦੇ ਵੱਲ ਦੇਖਦੇ।
ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜੇ ਕੇ ਹੁੰਦੀਆਂ ਸ਼ਹੀਦ ਜੋੜੀਆਂ। ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜੇ ਕੇ ਹੁੰਦੀਆਂ ਸ਼ਹੀਦ ਜੋੜੀਆਂ। ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜੇ ਕੇ ਹੁੰਦੀਆਂ ਸ਼ਹੀਦ ਜੋੜੀਆਂ।
ਦੇ ਉੱਤੇ ਖਲੋਤੇ ਆਪਣੇ ਲਾਲਾਂ ਨੂੰ ਸ਼ਹੀਦ ਹੁੰਦਿਆਂ, ਬਾਬਾ ਜੁਝਾਰ ਸਿੰਘ ਵੀ ਮੈਦਾਨੇ ਜੰਗ ਵਿੱਚ ਜੂਝ ਰਹੇ ਨੇ। ਆਖਿਰਕਾਰ ਉਹ ਵੀ ਡਿੱਗੇ, ਤੇ ਡਿੱਗੇ ਕਿੱਥੇ? ਜਿੱਥੇ ਬਾਬਾ ਅਜੀਤ ਸਿੰਘ ਦਾ ਸਰੀਰ ਡਿੱਗਿਆ ਹੋਇਆ ਉਹਦੇ ਉੱਤੇ ਹੀ। ਬਾਬਾ ਜੁਝਾਰ ਸਿੰਘ ਵੀ ਉਹਦੇ ਉੱਪਰ ਹੀ ਸਰੀਰ ਡਿੱਗ ਪਿਆ। ਜਦੋਂ ਵੇਖਿਆ ਵੀ ਹੁਣ ਮੇਰਾ ਦੂਜਾ ਪੁੱਤਰ ਵੀ ਹਿਲਦਾ ਨਹੀਂ, ਹੱਥ ਪੈਰ ਨਹੀਂ ਹਿਲਦੇ, ਸ਼ਹੀਦ ਹੋ ਗਿਆ। ਮਹਾਰਾਜ ਨੇ ਪੰਜ ਜਕਾਰੇ ਫੇਰ ਲਾਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੰਜ ਜਕਾਰੇ ਫੇਰ ਲਾਏ, ਖੁਸ਼ੀ ਖੁਸ਼ੀ ਹੈ। ਆਪਣੇ ਪੁੱਤਰ ਵਾਰ ਕੇ ਵੀ ਮਹਾਰਾਜ ਨੇ ਮੱਥੇ ਵੱਟ ਨਹੀਂ ਪਾਇਆ, ਪੁੱਤਰ ਸ਼ਹੀਦ ਕਰਾ। ਸ਼ਾਮ ਪੈ ਗਈ, ਜੰਗ ਬੰਦ ਹੋ ਗਿਆ। ਸਿੰਘ ਕਹਿੰਦੇ ਨੇ, ਮਹਾਰਾਜ ਕਹਿੰਦੇ ਲਓ ਵੀ ਹੁਣ ਆ ਸ਼ਬਦ ਪੜ੍ਹਦੇ ਨੇ, ਜਵਾਬ ਕੀ ਉਹਦੇ ਨਿਧਾਨ ਬਣਾਇਆ ਤੀ ਰਣ ਮੈਂ ਤਬ ਜੂਝ। ਸਿੰਘ ਰਮਜ ਸਮਝ ਗਏ, ਕਹਿੰਦੇ ਮਹਾਰਾਜ ਜਿਹੜਾ ਸ਼ਬਦ ਪੜ੍ਹਦੇ ਨਾ ਸਵੇਰੇ ਆਪ ਜੰਗ ਚ ਜਾਣਗੇ। ਸੱਚੇ ਪਾਤਸ਼ਾਹ ਕੀ ਵਿਚਾਰ ਆ ਫਿਰ ਸਵੇਰੇ? ਕਹਿੰਦੇ ਵਿਚਾਰ ਕਾਹਦੀ? ਮੇਰੇ ਪੁੱਤ ਸ਼ਹੀਦ ਹੋ ਗਏ, ਸਵੇਰੇ ਮੈਂ ਵੀ ਸ਼ਹੀਦ ਹੋ ਜਾਣਾ, ਮੈਦਾਨੇ ਜੰਗ ਚ ਜਾਣਾ। ਕਹਿੰਦੇ ਸੱਚੇ ਪਾਤਸ਼ਾਹ, ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਸਕਦੇ ਹੋ, ਪਰ ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਕੋਈ ਲੱਭਣਾ। ਤੁਹਾਡੇ ਵਰਗਾ ਗੁਰੂ ਨਹੀਂ ਸਾਨੂੰ ਕੋਈ ਲੱਭ ਸਕਦਾ। ਤੁਸੀਂ ਤੇ ਜੇ ਮਿੱਟੀ ਦੇ ਡਲਿਆਂ ਨੂੰ ਕਹੋ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਬਣਾ ਦਿਓਗੇ, ਸਾਨੂੰ ਤੁਹਾਡੇ ਵਰਗਾ ਜਥੇਦਾਰ ਨਹੀਂ ਲੱਭਣਾ ਕੋਈ। 10 ਲੱਖ ਨਾਲ ਲੜਾਇਆ ਮਹਾਰਾਜ ਨੇ 40 ਸਿੰਘਾਂ ਨੂੰ, ਜਥੇਦਾਰੀ ਤਕੜਾ ਸੀ। ਐਸੋ ਇਹੋ ਜਿਹੇ ਮਹਾਰਾਜ ਸੂਰਮੇ ਸੀ। ਮਹਾਰਾਜ ਸਾਡੀ ਬੇਨਤੀ ਪ੍ਰਵਾਨ ਕਰੋ, ਆਪ ਆ ਕਿਲਾ ਛੱਡ ਕੇ ਚਲੇ ਜਾਓ, ਜਗੜੀ ਛੱਡ ਕੇ ਚਲੇ ਜਾਓ। ਤੁਸੀਂ ਤੇ ਕਿਹਾ ਸੀ ਮੈਂ ਹੁਕਮ ਮੰਨਿਆ ਕਰਾਂਗਾ ਆਪਣੇ ਖਾਲਸੇ ਦਾ, ਖਾਲਸਾ ਮੇਰਾ ਗੁਰੂ ਹੈ, ਅਸੀਂ ਹੁਕਮ ਨਹੀਂ ਕਰਦੇ, ਸਾਡੀ ਤੇ ਬੇਨਤੀ ਹੈ ਇਹ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਨੇ ਫਿਰ ਕਿਹਾ ਵੀ ਸਿੰਘੋ, ਮੈਂ ਵਚਨ ਕੀਤਾ ਸੀ ਵੀ ਮੈਂ ਖਾਲਸਾ ਮੇਰਾ ਗੁਰੂ ਹੈ, ਇਹ ਵੀ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕੱਲ੍ਹ ਨੂੰ ਕਰਨੀ ਹੈ ਵੀ ਖਾਲਸੇ ਨੂੰ ਮਾਰ ਨੇ ਸਾਜਿਆ ਵੀ ਹੈ ਤੇ ਨਵਾਜਿਆ ਵੀ ਹੈ। ਕੋਈ ਗੁਰੂ 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 ਰਿਹਾ, ਸਿੱਖ ਸਿੱਖ ਰਿਹਾ, ਪਰ ਮਹਾਰਾਜ ਗੁਰੂ ਵੀ ਨਹੀਂ ਤੇ ਸਿੱਖ ਵੀ ਬਣ ਗਏ, ਗੁਰੂ ਵੀ ਆਪ ਦੇ ਚੇਲੇ ਵੀ ਬਣ ਗਏ, ਹੱਥ ਵੀ ਜੋੜ ਲਏ ਉਹਨਾਂ ਦੇ ਅੱਗੇ, ਇਹ ਮਹਾਰਾਜ ਵਿੱਚ ਖਾਸੀਅਤ ਸੀ। ਕਹਿੰਦੇ ਜਾਵਾਂਗਾ ਪਰ ਲੋਕੇ ਨਹੀਂ ਜਾਣਾ, ਲਲਕਾਰ ਕੇ ਜਾਣਾ, ਲੱਗੇ ਜਾਣ ਕਲਗੀ ਲਾਈ ਸੰਗਤ ਸਿੰਘ ਦੇ ਸੀਸ ਤੇ ਸਜਾਤੀ। ਕਹਿੰਦੇ ਗੱਲ ਸੁਣੋ, ਰਾਜ ਮੈਂ ਦਿੱਤਾ, ਪੁੱਤਰ ਕੁਰਬਾਨ ਕਰਤੇ, ਲਓ ਮੈਂ ਆਪਣਾ ਤਾਜ ਵੀ ਅੱਜ ਖਾਲਸੇ ਨੂੰ ਦੇ ਚੱਲਿਆ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਜਿਹੜਾ ਅੰਮ੍ਰਿਤ ਛਕਣ ਤੋਂ ਅਸੀਂ ਅੱਜ ਕੰਨੀ ਕਤਰਾਉਂਦੇ ਹਾਂ ਨਾ, ਅੰਮ੍ਰਿਤ ਛਕਣ ਤੋਂ ਮਹਾਰਾਜ ਨੂੰ ਦਇਆ ਸਿੰਘ ਨੇ ਕਿਹਾ, ਦਇਆ ਸਿੰਘ ਮਹਾਰਾਜ ਨੇ ਜੋ ਪੰਜ ਪਿਆਰੇ ਸਾਜੇ ਅੰਮ੍ਰਿਤ ਛਕਾਤਾ, ਬਾਅਦ ਵਿੱਚ ਆਪ ਹੱਥ ਜੋੜ ਲਏ, ਕਹਿੰਦੇ ਮੈਨੂੰ ਵੀ ਅੰਮ੍ਰਿਤ ਛਕਾਓ। ਦਇਆ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਅਸੀਂ ਇੱਕ ਇੱਕ ਸੀਸ ਦੇ ਕੇ ਤੇ ਫਿਰ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਦੇ ਬਦਲੇ ਕੀ ਦਿਓਗੇ? ਮਹਾਰਾਜ ਨੇ ਆਪਣਾ ਸੀਸ ਝੁਕਾਤਾ, ਕਹਿੰਦੇ ਖਾਲਸਾ ਜੀ ਮੇਰਾ ਵੀ ਸੀਸ ਹਾਜ਼ਰ ਹੈ। ਕਹਿੰਦੇ ਸਿੱਖ ਵੀ ਇੱਕ ਸੀਸ ਦੇਵੇ, ਗੁਰੂ ਵੀ ਇੱਕ ਸੀਸ ਦੇਵੇ, ਗੱਲ ਨਹੀਂ ਬਣਦੀ। ਦਇਆ ਸਿੰਘ ਕਹਿੰਦਾ, ਮਹਾਰਾਜ ਕਹਿੰਦੇ ਹੋ ਤੁਸੀਂ ਮੈਨੂੰ ਅੰਮ੍ਰਿਤ ਛਕਾਓ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਯਾਦ ਰੱਖਿਓ ਇਸ ਅੰਮ੍ਰਿਤ ਦੇ ਬਦਲੇ ਮੈਂ ਆਪਣਾ ਸਾਰਾ ਸਰਬੰਸ ਹੀ ਵਾਰ ਲਿਆ, ਸਾਰਾ।
ਸਤਿ ਸ੍ਰੀ ਅਕਾਲ।
ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ, ਦਾਮ ਨੀ ਕੀਮਤ ਨਹੀਂ ਦੇ ਸਕਦਾ ਮੈਂ ਭੇਟਾ ਹੈ। ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ, ਸੁਣ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਊਂਗਾ, ਹੋਊਂਗਾ ਅਕੇਲਾ ਔਰ ਫਿਰੂੰਗਾ ਮੈਂ ਜੰਗਲੋਂ ਮੈਂ, ਪਲੰਗੋ ਕੀ ਸੇਜ ਛੋਟ ਸੇਜਾ ਕੰਡੋਂ ਕੀ ਵਿਛਾਊਂਗਾ, ਹੱਥ ਮੇਂ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ, ਖੁਸ ਗਿਆ ਰਾਜ ਹੋਗਾ ਲਾਵਾਰਸ ਕਹਿਲਾਊਂਗਾ। ਇਹੋ ਜਿਹਾ ਸਮਾਂ ਹੈ। ਫਿਰ ਜਿਹੜਾ ਬਚਨ ਮਹਾਰਾਜ ਨੇ ਕੀਤਾ ਸੀ ਨਾ, ਹੱਥ ਮੇਂ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ ਮੈਨੂੰ ਅੰਮ੍ਰਿਤ ਛਕਾਓ, ਉਹ ਕੱਲਾ ਕੱਲਾ ਬਚਨ ਪੂਰਾ ਕਰਤਾ। ਕਹਿੰਦੇ ਖਾਲਸਾ ਜੀ ਮੇਰੇ ਕੋਲੋਂ ਰਾਜ ਸੀ, ਰਾਜ ਮੈਂ ਦੇ ਦਿੱਤਾ, ਪੁੱਤ ਸੀ ਤੁਹਾਡੇ ਸਾਹਮਣੇ ਵਾਰ ਦਿੱਤੇ ਨੇ, ਆ ਤਾਜ ਹੈ ਮੇਰੇ ਕੋਲ ਮੇਰੀ ਕਲਗੀ। ਲਓ ਸੰਗਤ ਸਿਆਂ ਮੈਂ ਆਪਣੀ ਕਲਗੀ ਵੀ ਤੁਹਾਨੂੰ ਦੇ ਚੱਲੇ ਹਾਂ, ਮੇਰੇ ਕੋਲ ਕੁਛ ਨਹੀਂ ਰਿਹਾ। ਬਿਲਕੁਲ ਸਭ ਕੁਝ ਬਾਹਰ ਨੇ ਕੁਰਬਾਨ ਕਰਤਾ, ਆਪਣਾ ਸਾਰਾ ਕੁਛ, ਕੁਛ ਵੀ ਨਹੀਂ ਰੱਖਿਆ ਕੋਲ, ਕਲਗੀ ਦੇ ਕੇ ਤੇ ਤਾੜੀ ਮਾਰੀ। ਤਾੜੀ ਮਾਰਨ ਦੇ ਦੋ ਅਰਥ ਨੇ, ਇੱਕ ਤੇ ਤਾੜੀ ਮਾਰੀ ਵੀ ਪਤਾ ਲੱਗ ਜੇ ਮੈਂ ਚੱਲਿਆ, ਲੁਕ ਕੇ ਨਹੀਂ ਜਾਣਾ, ਜ਼ੋਰ ਦੀ ਤਾੜੀ ਮਾਰੀ ਪਤਾ ਲੱਗ ਜੇ। ਤੇ ਦੂਜਾ ਤਾੜੀ ਮਾਰਨ ਦਾ ਭਾਵ ਇਹ ਸੀ, ਜਦੋਂ ਮੈਂ ਆਇਆ ਸਾਂ ਮੇਰੇ ਨਾਲ ਦੋ ਪੁੱਤਰ ਸਨ, ਮੈਂ ਇੱਥੋਂ ਚੱਲਿਆ ਤੇ ਖਾਲੀ ਹੱਥੀਂ ਚੱਲਿਆ। ਤਾੜੀ ਖਾਲੀ ਹੱਥਾਂ ਨਾਲ ਵੱਜਦੀ ਹੈ, ਤਾੜੀ ਖਾਲੀ ਹੱਥਾਂ ਨਾਲ ਵੱਜਦੀ, ਖਾਲੀ ਹੱਥੀ ਮੈਂ ਚਮਕੌਰ ਦੀ ਗੜੀ ਤੋਂ ਚੱਲਿਆ। ਜਦੋਂ ਮਾਰਨ ਲੱਗੇ ਨਾ ਜਾਣ, ਕਹਿੰਦੇ ਨੇ ਧਰਮ ਸਿੰਘ ਪਿੱਛੋਂ ਦੀ ਬਾਰੀ ਨਿੱਕੀ ਜੀ ਮੋਰੀ ਹੈ ਉਹਦੇ ਰਾਹੀਂ ਵੇਖਦਾ, ਰਾਤ ਦਾ ਸਮਾਂ ਹੈ, ਮਹਾਰਾਜ ਵੱਲ ਵੇਖਦਾ ਨਾਲੇ ਧਾਂ ਮਾਰਦਾ ਆਪਣੇ ਨਾਲਦਿਆਂ ਨੂੰ, ਕਹਿੰਦਾ ਸਿੰਘੋ ਜਦੋਂ ਮਹਾਰਾਜ ਜਾਂਦੇ ਸੀ ਮਹਾਰਾਜ ਦੇ ਨਾਲ ਆਪਾਂ ਆਲੇ ਦੁਆਲੇ ਕਿੰਨੇ ਜਣੇ ਚੋਂ ਤੁਰਦੇ ਸੀ, ਅੱਜ ਆਪਣੇ ਮਹਾਰਾਜ ਚੱਲੇ ਨੇ ਤੇ ਇਕੱਲੇ ਚੱਲੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਜੋੜਾ ਸੀ ਨਾ ਮਹਾਰਾਜ ਦਾ ਜੋੜਾ, ਕਈ ਤੇ ਕਹਿੰਦੇ ਨੇ ਜੋੜਾ ਮਹਾਰਾਜ ਨੇ ਲੈ ਗਿਆ ਆਪੇ ਹਨੇਰੇ ਚ, ਨਹੀਂ ਮਹਾਰਾਜ ਨੇ ਜੋੜਾ ਆਪ ਲਾ ਦਿੱਤਾ ਸੀ ਖੁਦ। ਮਹਾਰਾਜ ਜੋੜਾ ਪਾ ਲਓ, ਮਹਾਰਾਜ ਕਹਿੰਦੇ ਮੈਂ ਜੋੜਾ ਪਾ ਕੇ ਨਹੀਂ ਜਾਣਾ, ਮੈਦਾਨੇ ਜੰਗ ਵਿੱਚ ਮੇਰੇ ਸਿੰਘ ਹੋਣਗੇ। ਸਿੰਘਾਂ ਦੇ ਕਈ ਵਾਰੀ ਕੇਸ ਖੁੱਲ ਜਾਂਦੇ ਨੇ, ਜਿੱਥੇ ਦੁਸ਼ਮਣਾਂ ਦੀਆਂ ਲਾਸ਼ਾਂ ਪਈਆਂ ਨੇ, ਮੇਰੇ ਸਿੰਘਾਂ ਦੇ ਸਰੀਰ ਪਏ ਨੇ, ਉਹਨਾਂ ਨੇ ਅੰਮ੍ਰਿਤ ਛਕਿਆ, ਕੇਸਾਂ 'ਚ ਅੰਮ੍ਰਿਤ ਪਿਆ, ਮੈਂ ਜੁੱਤਾ ਪਾ ਕੇ ਨਹੀਂ ਜਾਣਾ, ਜੋੜਾ ਪਾ ਕੇ ਨਹੀਂ ਜਾਣਾ, ਕਿਤੇ ਕਿਸੇ ਸਿੰਘ ਦੇ ਕੇਸਾਂ ਤੇ ਮੇਰਾ ਪੈਰ ਨਾ ਟਿਕ ਜਾਏ, ਇਸ ਕਰਕੇ ਜੋੜਾ ਲਾ ਦਿੱਤਾ ਮਹਾਰਾਜ ਨੇ।
ਸਤਿ ਸ੍ਰੀ ਅਕਾਲ।
ਮਹਾਰਾਜ ਨੇ ਆਪਣਾ ਜੋੜਾ ਲਾ ਦਿੱਤਾ, ਹੱਥ ਮੇਂ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ, ਚਰਨਾਂ 'ਚ ਜੋੜਾ ਨੀ, ਨੀਲਾ ਘੋੜਾ ਨੀ, ਹੱਥ ਵਿੱਚ ਬਾਜ ਨੀ, ਸਿਰ ਤੇ ਤਾਜ। ਇੱਥੇ ਹੁਣ ਗੱਲ ਇੱਕ ਧਿਆਨ ਦਿਓ, ਜਦੋਂ ਕਹਿੰਦੇ ਨੇ ਮਹਾਰਾਜ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਸੀ ਨਾ, ਤੇ ਉੱਥੇ ਬਾਹਰ ਲਾਸ਼ਾਂ ਦੇ ਢੇਰ ਲੱਗੇ ਪਏ ਨੇ, ਇੱਕ ਤੇ ਪੋਹ ਦੀ ਸਰਦੀ ਸੀ, ਉਧਰੋਂ ਬਿਜਲੀ ਵਿਛਕਣ ਲੱਗ ਗਈ, ਥੋੜੀ ਥੋੜੀ ਬਾਰਿਸ਼ ਹੋਣ ਲੱਗ ਗਈ, ਠੰਡ ਵਿੱਚ ਵੀ ਕਈ ਵਾਰੀ ਬਾਰਿਸ਼ ਆ ਜਾਂਦੀ, ਬਿਜਲੀ ਵਿਛਕੀ, ਬੱਦਲਾਂ 'ਚ ਬਿਜਲੀ ਚਮਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਬੱਦਲਾਂ 'ਚ ਬਿਜਲੀ ਲਿਸ਼ਕੀ ਤੇ ਮਹਾਰਾਜ ਨੇ ਕੀ ਵੇਖਿਆ, ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਕਹਿੰਦੇ ਨੇ ਜੁਝਾਰ ਸਿੰਘ ਦਾ ਸਰੀਰ ਗੋਦ ਵਿੱਚ ਲੈ ਕੇ ਦਇਆ ਸਿੰਘ ਗੋਦ ਵਿੱਚ ਲੈ ਕੇ ਬੈਠਾ ਜੁਝਾਰ ਸਿੰਘ ਨੂੰ ਸਿਰ ਸਿਰ ਉਹਦਾ ਜਦੋਂ ਮਹਾਰਾਜ ਦੀ ਨਿਗਾਹ ਪਈ ਨਾ ਕਈ ਕਦਮਾਂ ਮਹਾਰਾਜ ਪਿੱਛੇ ਹਟ ਕੇ ਖੜ ਕੇ ਦੂਰ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਆਖੇ
ਸਤਨਾਮ
ਜਿਵੇਂ ਜਾਣਦੇ ਨੀ ਮਹਾਰਾਜ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਧਿਆਨ ਦੇਣਾ ਜ਼ਰਾ ਇਸ ਗੱਲ ਵੱਲ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ ਜਦੋਂ ਮਹਾਰਾਜ ਕਈ ਕਦਮਾਂ ਪਿੱਛੇ ਹਟ ਗਏ ਤੇ ਦਇਆ ਸਿੰਘ ਨੇ ਆਖਿਆ ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ਉਹ ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਧਿਆਨ ਦਿਓ ਬਈ ਧਿਆਨ ਦਿਓ ਬਈ ਬੇਨਤੀ ਪ੍ਰਵਾਨ ਕਰੋ ਧਿਆਨ ਦਿਓ ਇੱਧਰ ਜਰਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਮਹਾਰਾਜ ਤੁਸੀਂ ਤੇ ਇੰਜ ਪਰਾਂ ਚਲੇ ਗਏ ਜਿਵੇਂ ਇਹਨੂੰ ਜਾਣਦੇ ਹੀ ਨਹੀਂ ਹੁੰਦੇ ਇਹਨੂੰ ਇੰਨੇ ਪਿਆਰ ਨਾਲ ਪਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾਇਆ ਸੱਚੇ ਪਾਤਸ਼ਾਹ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਆਖੋ ਸਤਨਾ ਮੱਝਾਂ ਗਾਵਾਂ ਵੀ ਰੋਂਦੀਆਂ ਨੇ ਕਿਤੇ ਬੱਚਾ ਉਹਨਾਂ ਦਾ ਕਿਤੇ ਚੱਲਿਆ ਜਾਏ ਨਿੱਕਾ ਜਿਹਾ ਬੱਚਾ ਗਾਂ ਦਾ ਪਰੇ ਕਰਦੇ ਉਹਦੀਆਂ ਅੱਖਾਂ ਚੋਂ ਵੀ ਪਾਣੀ ਆ ਜਾਂਦਾ ਟਾਣੀ ਨਾਲੋਂ ਪੱਤਾ ਤੋੜੋਗੇ ਉਹ ਵੀ ਉਹਦੇ ਵਿੱਚੋਂ ਵੀ ਪਾਣੀ ਸਿਮਣ ਲੱਗ ਪੈਂਦਾ ਹੈ ਟਾਣੀ ਨਾਲੋਂ ਪੱਤਾ ਤੋੜ ਕੇ ਵੇਖੋ ਉਹਦੇ ਚੋਂ ਵੀ ਪਾਣੀ ਸਿਮਦਾ ਹੈ ਤੁਹਾਡੀਆਂ ਅੱਖਾਂ ਚੋਂ ਨੇਤਰਾਂ ਚੋਂ ਜਲ ਆਇਆ ਹੀ ਨਹੀਂ ਮਹਾਰਾਜ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ ਦਇਆ ਸਿੰਘ ਕਹਿੰਦਾ ਜੀ ਕਰੇ ਇੱਥੇ ਕੁਝ ਪਿਆਰ ਜਿਤਲਾ ਦਿਆਂ ਮੇਰਾ ਜੀ ਕਰਦਾ ਮੈਂ ਪਿਆਰ ਜਿਤਲਾਵਾਂ ਥੋੜ੍ਹਾ ਜਿਹਾ ਕਿਵੇਂ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਪੱਗ ਲਾ ਕੇ ਨਾ ਆਪਣੇ ਸਿਰ ਦੀ ਉਹਦੇ ਦੋ ਭਾਗ ਦੋ ਹਿੱਸੇ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਆਖੋ ਸਤਨਾ ਇਹਨਾਂ ਦੇ ਸਰੀਰਾਂ ਤੇ ਪਾ ਦਿੰਦਾ ਮੈਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਸੱਚੇ ਪਾਤਸ਼ਾਹ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਸੱਚੇ ਪਾਤਸ਼ਾਹ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਬੜੇ ਬੜੇ ਗਰੀਬ ਤੋਂ ਗਰੀਬ ਵੀ ਹੋਵੇ ਨਾ ਉਹ ਵੀ ਆਪਣੇ ਬੱਚਿਆਂ ਦੇ ਉੱਤੇ ਕੱਫਣ ਪਾ ਦਿੰਦਾ ਹੈ ਕੱਫਣੋਂ ਬਗੈਰ ਕਿਹਦੇ ਪੁੱਤ ਗਏ ਨੇ ਤੁਸੀਂ ਤੇ ਮਾਰਾ ਰਾਜੇ ਮਹਾਰਾਜੇ ਰਾਜੇ ਮਹਾਰਾਜੇ ਤੁਹਾਡੀ ਕੀ ਰੀਸ ਕਰਨਗੇ ਤੁਹਾਡੇ ਪੁੱਤਰ ਕੱਫਣ ਤੋਂ ਬਿਨਾਂ ਜਾਣ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹਨੇ ਆਪਣੇ ਬੱਚਿਆਂ ਤੇ ਕੱਫਣ ਨਹੀਂ ਪਾਇਆ ਸਭ ਕੁਝ ਹੀ ਸਾਨੂੰ ਦੇ ਦਿੱਤਾ ਆਹ ਜਿਹੜੀਆਂ ਲੋਈਆਂ ਲਈ ਫਿਰਨੇ ਨਾ ਅਸੀਂ ਆ ਕੋਟ ਪਾਈ ਫਿਰਨੇ ਜਿਹੜੇ ਇਹ ਬਸ ਮਹਾਰਾਜ ਦੀ ਕਿਰਪਾ ਹੈ ਆਖੋ ਸਤਨਾ ਇਹ ਯਾਦ ਕਰਿਆ ਕਰੋ ਮਹਾਰਾਜ ਨੂੰ ਇੱਕ ਵਾਰੀ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਨਹੀਂ ਕੱਫਣ ਤੱਕ ਨਹੀਂ ਪਾਇਆ ਆ ਜਿਹੜੇ ਸੁੱਖ ਦੇ ਦਿੱਤੇ ਸਾਰੇ ਹੀ ਸਾਡੀ ਝੋਲੀ ਚ ਪਾ ਦਿੱਤੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ ਮੇਰਾ ਭਾਵੇਂ ਕੱਖ ਮਾਰੇ ਮਹਾਰਾਜ ਨੇ ਕਿਹਾ ਮਹਾਰਾਜ ਅੱਗੋਂ ਜਦੋਂ ਇੰਨੀ ਗੱਲ ਕਹੀ ਉਹਨੇ ਅੱਗੋਂ ਸਨ ਬੋਲੇ ਦਸ਼ਮੇਸ਼ ਨਲਕਾਰ ਕੇ ਮਹਾਰਾਜ ਬੋਲੇ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਉਹ ਛੱਡ ਪਰਾ ਤੂੰ ਮੇਰੇ ਪੁੱਤਰਾਂ ਨੂੰ ਪਿਆਰ ਕੇ ਕੀ ਲੈਣਾ ਹੈ ਅੱਗੋਂ ਸਨ ਬੋਲੇ ਦਸ਼ਮੇਸ਼ ਨਲਕਾਰ ਕੇ ਉਹ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਮੈਂ ਨਹੀਂ ਚੁੱਕਣਾ ਸਰੀਰ ਇਹਨਾਂ ਮੇਰੇ ਸਿੰਘ ਤਨਖਾਹਾਂ ਤੋਂ ਬਿਨਾਂ ਮੇਰੇ ਨਾਲ ਰਹੇ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਉਹ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਮਹਾਰਾਜ ਕਹਿੰਦੇ ਉਹ ਦਇਆ ਸਿੰਘ ਜਿਹੜੇ ਕੌਮ ਦੇ ਵਾਸਤੇ ਸ਼ਹੀਦ ਹੁੰਦੇ ਨੇ ਨਾ ਉਹਨਾਂ ਨੂੰ ਕੱਫਣ ਦੀ ਕੋਈ ਲੋੜ ਨਹੀਂ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਕੱਫਣਾਂ ਦੀ ਲੋੜ ਨਹੀਂ ਪੈਂਦੀ ਦਇਆ ਸਿੰਘ ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਉਹ ਦਇਆ ਸਿੰਘ ਮੋਹ ਦੀਆਂ ਕੋ ਦੇਈ ਜਾਣਾ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੱਭੀਆਂ ਇੱਥੇ ਗੱਲ ਨਹੀਂ ਮੁੱਕੀ ਇਹਦੇ ਤੇ ਛੋਟਿਆਂ ਦਾ ਵੀ ਸੁਨੇਹਾ ਆਉਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਤੇ ਹੁਣੇ ਹੀ ਕਹੀ ਜਾਣਾ ਤੁਸੀਂ ਇਹਨਾਂ ਨੂੰ ਚੁੱਕੋ ਜੀ ਜੇ ਕੱਪੜਾ ਪਾਉਣਾ ਤੇ ਸਭ ਤੇ ਪਾ ਨਹੀਂ ਤੇ ਕਿਸੇ ਤੇ ਪਾਉਣ ਦੀ ਲੋੜ ਨਹੀਂ ਮੈਨੂੰ ਆਪਣੇ ਪੁੱਤਰਾਂ ਤੋਂ ਮੈਨੂੰ ਮੇਰੇ ਰਹਿਤ ਰੱਖਣ ਵਾਲੇ ਸਿੰਘ ਪਿਆਰੇ ਲੱਗਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨਾ ਪਿਆਰ ਮਾਰਾ ਕਰਦੇ ਨੇ ਸਾਡੇ ਨਾਲ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਹੀ ਰਹਿ ਗਈਆਂ ਮਹਾਰਾਜ ਦੇ ਪਿੱਛੇ ਉਵੇਂ ਜਿਵੇਂ ਮਹਾਰਾਜ ਛੱਡ ਕੇ ਗੁਰੂ ਗੋਬਿੰਦ ਸਿੰਘ ਤੇ ਤੁਰੇ ਜਾ ਰਹੇ ਨੇ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ ਤਖਤਾਂ ਤਾਜਾਂ ਦੇ ਮਾਲਕ ਅੱਜ ਫਿਰ ਚਮਕੌਰ ਦੀ ਗੜੀ ਤੋਂ ਨਿਕਲੇ ਤੇ ਮਾਛੀਵਾੜ ਦੇ ਜੰਗਲਾਂ 'ਚ ਚਲੇ ਗਏ ਕੰਡਿਆਂ ਦੀ ਸੇਜ ਵਿਛਾਈ ਸਾਧ ਸੰਗਤ ਜੀ ਹੜਤਾਲੀ ਘੰਟੇ ਨਾ ਪ੍ਰਸ਼ਾਦਾ ਨਾ ਜਲ ਕੁਛ ਨਹੀਂ ਛੱਡਿਆ ਮਹਾਰਾਜ ਕੰਡਿਆਂ ਦੀ ਸੇਜ ਤੇ ਪਏ ਨੇ ਕੰਡਿਆਂ ਦੀ ਸੇਜ ਵਿਛਾ ਕੇ ਦਇਆ ਸਿੰਘ ਹੋਣੀ ਫਿਰ ਲੱਭਦੇ ਤੇ ਤਾਰਿਆਂ ਦੀ ਸੇਧ ਰਾਹੀਂ ਚਲੇ ਗਏ ਉੱਥੇ ਪਹੁੰਚ ਗਏ ਜਦੋਂ ਮਾਰ ਨੂੰ ਜਾ ਕੇ ਵੇਖਿਆ ਟਿੰਡ ਦਾ ਸਰਾਣਾ ਮਾਛੀਵਾੜ ਦੇ ਜੰਗਲ ਕੰਡਿਆਂ ਦੀ ਸੇਜਾਂ ਤੇ ਪਏ ਨੇ ਇੰਜ ਪਏ ਨੇ ਜਿਵੇਂ ਕਰਜਾਈ ਕਰਜ਼ਾ ਲਾ ਕੇ ਸੁੱਤਾ ਹੁੰਦਾ ਸਤਨਾਮ
ਸ੍ਰੀ ਵਾਹਿਗੁਰੂ
ਕਰਜ਼ਾ ਲਾ ਤਾਂ ਮਾਰਨ ਤੇ ਦਇਆ ਸਿੰਘ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਵੇਖਿਆ ਨਾ ਧਾਹਾ ਨਿਕਲ ਗਈ ਗੁਰਮੁਖੋ ਸਿੱਖ ਹੋਵੇ ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ ਹੈ ਦਰਦ ਪੈਦਾ ਹੁੰਦਾ ਉਹਦੇ ਮਨ ਵਿੱਚ ਜ਼ਰੂਰ ਦੁਖੀ ਹੋਏਗਾ ਜਦੋਂ ਕਿਤੇ ਆ ਸਾਹਿਬ ਜਦ ਸ਼ਹੀਦੀ ਦਾ ਦਿਨ ਆਉਂਦਾ ਉਹਦੇ ਅੱਖਾਂ 'ਚ ਜ਼ਰੂਰ ਪਾਣੀ ਆਉਂਦਾ ਪਰ ਦੁੱਖ ਦੀ ਗੱਲ ਅਸੀਂ ਪੱਥਰ ਦਿਲ ਹੈ ਸਾਡੇ ਦਿਲ ਨੇ ਨਾ ਜਿਹੜੇ ਉਹ ਪੱਥਰ ਬਣ ਚੁੱਕੇ ਨੇ ਮਹਾਰਾਜ ਤੇ ਕੰਡਿਆਂ ਦੀ ਸੇਜ ਤੇ ਪੈ ਗਏ ਵੀ ਇਹ ਗੱਦਿਆਂ ਤੇ ਸੌਵੇਂ ਅਸੀਂ ਮਰ ਦੀ ਖੁਸ਼ੀ ਵਾਸਤੇ ਮਹਾਰਾਜ ਇੰਨੀ ਗੱਲ 'ਚ ਹੀ ਖੁਸ਼ ਹੋ ਜਾਣਗੇ ਤੇਰੇ ਕੋਲ ਸਾਬਤ ਸੂਰਤ ਹੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨਾ ਵੀ ਨਹੀਂ ਕਰ ਸਕਦੇ ਦਇਆ ਸਿੰਘ ਆਇਆ ਮਹਾਰਾਜ ਨੂੰ ਕੰਡਿਆਂ ਦੀ ਸੇਜ ਤੇ ਪਿਆ ਵੇਖ ਕੇ ਲੱਗ ਪਿਆ ਉੱਚੀ ਉੱਚੀ ਰੋਣ ਮਹਾਰਾਜ ਕਹਿੰਦੇ ਉਹ ਦਇਆ ਸਿੰਘਾ ਕੀ ਹੋਇਆ ਤੂੰ ਰੋਣਾ ਕਿਉਂ ਹੈ ਕਹਿੰਦਾ ਮਹਾਰਾਜ ਰੋਵਾਂ ਨਾ ਤੇ ਹੋਰ ਕੀ ਕਰਾਂ
ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ
ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ ਵਿੱਚ ਰਹਿਣ ਵਾਲਿਆ ਕੰਡਿਆਂ ਤੇ ਨੀਂਦ ਕਿਵੇਂ ਆਈ ਹੈ ਮਹਿਲਾਂ
ਨੀਂਦਰ ਕਿਵੇਂ ਆ ਗਈ? ਮਹਾਰਾਜ ਕਹਿਣ ਲੱਗੇ ਕੋਈ ਗੱਲ ਨੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਉਹ ਅਕਾਲ ਪੁਰਖ ਮਿੱਤਰ, ਉਹ ਮੇਰਾ ਯਾਰ, ਜੇ ਉਹਨੂੰ ਪਾਉਂਦਾ ਨਾ ਕੰਡਿਆਂ ਤੇ ਸੌਣਾ, ਤੇ ਜਿਹੜਾ ਉਹਨੂੰ ਪਾਉਂਦਾ ਬਸ ਉਹੀ ਸੱਥਰ ਮੇਰੇ ਵਾਸਤੇ ਤੇ ਮਖਮਲ ਦੇ ਗਦੇਲਿਆਂ ਤੋਂ ਵੀ ਚੰਗਾ ਆ। ਅੱਖ ਸਸਣਾ
ਸ੍ਰੀ ਵਾਹਿਗੁਰੂ,
ਸਾਨੂੰ ਸੱਥਰ ਚੰਗਾ ਯਾਰੜੇ ਦਾ, ਸੱਥਰ ਭਾਵੇਂ ਆਪਣੇ ਬਾਗ ਵਰਾਨ ਹੋ ਗਏ, ਹੱਥੀਂ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ, ਤੇ ਆਪਣੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ, ਜਦੋਂ ਸੁਣਿਆ ਅਰਜਨ ਅਭਿਮਨਿਊ ਪੁੱਤ ਮੋਇਆ, ਢਿੱਲੀ ਹੱਥ ਵਿੱਚੋਂ ਤੀਰ ਕਮਾਨ ਹੋ ਗਈ, ਤਾਨ ਸੈਨ ਸੁਣਿਆ ਜਦੋਂ ਪੁੱਤ ਮੋਇਆ, ਰਾਗ ਬੋਲਣੋ ਬੰਦ ਜਬਾਨ ਹੋ ਗਈ, ਪੁੱਤ ਮੋਇਆ ਸੁਣਿਆ ਜਦ ਇੱਛਰਾਂ ਨੇ, ਪੁੱਤ ਮੋਇਆ ਸੁਣਿਆ ਜਦ ਇੱਛਰਾਂ ਨੇ, ਰੋ ਰੋ ਕੇ ਹਾਲੋ ਬੇਹਾਲ ਹੋ ਗਈ, ਧਨ ਜਿਗਰਾ ਹੈ ਕਲਗੀਆਂ ਵਾਲੜੇ ਦਾ, ਜਿਨੇ ਆ ਗਿਆ ਅਕਾਲ ਦੀ ਮੰਨ ਲਈਏ, ਕੋਈ ਕਹੇ ਨਾ ਪੁੱਤ ਮਰਵਾਉਣ ਵੇਲੇ, ਅੱਟੀ ਕੁਰਾਨ ਅੱਖਾਂ ਤੇ ਬੰਨ ਲਈਏ, ਨਾ ਕੋਈ ਹੋਇਆ ਤੇ ਨਾ ਕਰੂਗਾ ਤੇਰੀ ਕੀਤਾ ਨਾ ਮਾਛੀਵਾੜ ਦੇ ਜੰਗਲਾਂ ਚ ਗੁਲਾਬੇ ਪੰਜਾਬੇ ਦੇ ਖੂਹ ਤੇ ਕਹਿੰਦੇ ਨੇ ਦੋ ਦੋ ਉਂਗਲਾਂ ਕਮਰ ਕੱਸਾ ਮਰਦ ਦਾ ਮਾਸ ਦੇ ਵਿੱਚ ਧਸ ਗਿਆ ਸੀ ਜਦੋਂ ਕਮਰ ਕੱਸਾ ਖੋਲਿਆ ਨਾ ਨਾਲ ਹੀ ਸਾਰਾ ਮਾਸ ਲਿਪਟ ਗਿਆ ਮਹਾਰਾਜ ਦਾ ਮੱਥੇ ਵੱਟ ਨਹੀਂ ਪਾਇਆ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਕਹਿ ਧਰਪਾ ਜਿਵੇਂ ਤੈਨੂੰ ਪਾਉਂਦਾ ਠੀਕ ਹੈ ਅਸੀਂ ਰਜਾਈਆਂ ਚ ਪੈ ਕੇ ਵੀ ਨਹੀਂ ਕਹਿੰਦੇ ਜਿਵੇਂ ਤੈਨੂੰ ਪਾਉਂਦਾ ਠੀਕ ਦਸ ਦਸ ਪਾਤਸ਼ਾਹੀਆਂ ਤੱਕ ਮਹਾਰਾਜ ਨੇ ਸਰੀਰ ਚ ਵਿਚਰ ਕੇ ਸਾਨੂੰ ਸਿੱਖਿਆ ਦਿੱਤੀ ਹੈ ਸਿਧਾਂਤ ਹਰ ਗੱਲ ਵਿੱਚ ਰਮਜ ਹੈ ਕੋਈ ਨਾ ਕੋਈ ਵੀ ਗੁਰਸਿੱਖਾ ਕਾਇਮ ਰਹਿਣਾ ਇਹ ਸਾਰੀ ਕੁਰਬਾਨੀ ਮਹਾਰਾਜ ਨੇ ਦੋਵੇਂ ਸਾਹਿਬਜ਼ਾਦੇ ਕੁਰਬਾਨ ਹੋ ਗਏ ਅਜੇ ਇਹਨਾਂ ਦੀ ਗੱਲ ਕਰਦੇ ਛੋਟਿਆਂ ਦਾ ਵੀ ਸੁਨੇਹਾ ਆਉਣਾ ਲਓ ਅੱਜ ਗੱਲ ਵੱਡੇ ਸਾਹਿਬਜ਼ਾਦਿਆਂ ਦੀ ਹੋਈ ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਕਰਾਂਗੇ ਢਾਈ ਘੰਟੇ ਹੋ ਗਏ ਅਜੇ ਆਪਾਂ ਨੂੰ ਅੱਧਾ ਘੰਟਾ ਹੋਰ ਵੀ ਲੱਗ ਜਾਣਾ ਸਮਾਂ ਬਹੁਤ ਹੋ ਗਿਆ ਬਸ ਇੱਥੇ ਹੀ ਸਮਾਪਤੀ ਕੱਲ ਦੇ ਦੀਵਾਨ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਿਚਾਰ ਕਰਾਂਗੇ ਕੱਲ ਦਾ ਦੀਵਾਨ ਲਾਸਟ ਹੈ ਇੱਕ ਬੇਨਤੀ ਕੱਲ ਵਾਲੀ ਪਹਿਲਾਂ ਹੀ ਕਰਦੇ ਹਾਂ ਸਾਰੇ ਪੜ੍ਹੇ ਲਿਖੇ ਹੋ ਦੁਆਰਾ ਬੇਨਤੀ ਨਾ ਕਰਨੀ ਪਵੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ ਉੱਠ ਕੇ ਜੋਤ ਉਹੀ ਹੈ ਰੂਪ ਹੀ ਬਦਲਿਆ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਵਾਲੀ ਜੋਤ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਸ ਰੂਪ ਬਦਲ ਗਿਆ ਸ਼ਬਦ ਤੋਂ ਗੱਲ ਸ਼ੁਰੂ ਹੋਈ ਫਿਰ ਦਸ ਸਰੀਰਾਂ ਵਿੱਚ ਵਿਚਰੀ ਜੋਤ ਉਹੀ ਫਿਰ ਸ਼ਬਦ ਵਿੱਚ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਸੋ ਪਿਆਰਿਓ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਜੋ ਕਿ ਅੰਮ੍ਰਿਤ ਛਕਣਾ ਸੰਗਤਾਂ ਨੇ ਖੁਸ਼ੀ ਦੀ ਗੱਲ ਹੈ ਕੱਲ ਦਸ ਪੰਦਰਾਂ ਦੇ ਨਾਮ ਸੀ ਨੱਬੇ ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ
ਛਕਣ
ਨੱਬਿਆਂ ਦੇ ਨਾਮ ਹੋ ਗਏ ਬਈ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਨੇ ਤੁਹਾਡੀ ਸੰਗਤ ਦੇ ਇਕੱਠ ਦੇ ਹਿਸਾਬ ਨਾਲ ਬਾਕੀ ਇਹ ਯੂਪੀ ਚ ਪੈਂਦਾ ਤੁਹਾਡਾ ਇਲਾਕਾ ਸਾਰਾ ਸਿੱਖ ਘੱਟ ਨੇ ਫਿਰ ਵੀ ਬੜੀ ਕਿਰਪਾ ਹੈ ਤੇ ਨੱਬੇ ਨੇ ਤੇ ਅੱਜ ਵੀ ਕਿਰਪਾ ਹੋਣੀ ਚਾਹੀਦੀ ਹੈ ਪੱਥਰ ਦੇਲੀ ਹੋਏ ਉਹਨਾਂ ਤੇ ਅਸਰ ਨਹੀਂ ਹੋਏਗਾ ਖਸਤਨਾ
ਨਹੀਂ
ਤੇ ਅਸਰ ਤੇ ਹੁੰਦਾ ਹੈ ਚਲੋ ਅਜੇ ਇੰਨੇ ਹੀ ਪਰਨ ਕਰ ਲਓ ਵੀ ਦਾੜੀਆਂ ਰੱਖਣੀਆਂ ਨੇ ਦੂਜਾ ਪਰਨ ਕਰ ਲਓ ਸ਼ਰਾਬ ਛੱਡਣੀ ਜੇ ਥੋੜਾ ਔਖਾ ਲੱਗਦਾ ਕੋਈ ਨੀ ਪਹਿਲਾਂ ਮਨ ਕਾਇਮ ਕਰ ਲਓ ਅੰਮ੍ਰਿਤ ਤੋਂ ਠਹਿਰ ਕੇ ਛੱਡ ਲਓ ਧੱਕੇ ਨਾਲ ਨੀ ਧਰਮ ਥੋਪਿਆ ਜਾਂਦਾ ਇਸਲਾਮ ਧਰਮ ਵਿੱਚ ਤਿੰਨ ਸਾਲ ਦਾ ਬੱਚਾ ਹੁੰਦਾ ਸੁਨਤ ਕਰ ਦਿੰਦੇ ਨੇ ਬਸ ਮੁਸਲਮਾਨ ਜਿਹੜਾ ਜੰਮਦਾ ਮੁਸਲਮਾਨ ਸਾਡੇ ਧਰਮ ਦੀ ਇਹ ਮਰਿਆਦਾ ਆਪਣੀ ਮਰਜ਼ੀ ਨਾਲ ਧਰਮ ਧਾਰਨ ਕਰੋ ਧਰਮ ਕਿਸੇ ਦੇ ਸਿਰ ਤੇ ਥੋਪਿਆ ਨਹੀਂ ਜਾਂਦਾ ਲੈ ਵੀ ਤੈਨੂੰ ਧੱਕੇ ਨਾਲ ਹੀ ਇਸ ਤਰ੍ਹਾਂ ਨਹੀਂ ਮਨ ਬਣਾਓ ਆਪਣਾ ਮਨ ਬਦਲ ਜਾਣ ਸਾਡੇ ਕਿਰਪਾ ਹੋਵੇ ਬੇਨਤੀ ਹੈ ਬੀਬੀਆਂ ਭੈਣਾਂ ਦੇ ਚਰਨਾਂ 'ਚ ਵੀ ਤੇ ਵੀਰ ਭਰਾਵਾਂ ਦੇ ਚਰਨਾਂ 'ਚ ਵੀ ਕਿ ਆਓ ਆਪਣੇ ਵਿਰਸੇ ਨਾਲ ਜੁੜੋ ਆਪਣੇ ਧਰਮ ਨਾਲ ਜੁੜੋ ਮਨ ਬਣਾ ਲਓ ਅੱਜ ਸਮਾਂ ਹੈ ਕਈ ਕਹਿੰਦੇ ਸੋਚਾਂਗੇ ਅਜੇ ਸੋਚਦਿਆਂ ਸੋਚਦੇ ਨੇ ਕਿਤੇ ਸਮਾਂ ਲੰਘ ਜੇ ਸਾਰਾ ਕਾਲ ਆ ਕੇ ਝਪਟ ਮਾਰ ਲਿਆ ਅਸੀਂ ਸੋਚਦੇ ਹੀ ਰਹਿ ਜਾਈਏ ਪਤਾ ਲੱਗਣਾ ਕਈ ਵਾਰੀ ਨਿੱਕੇ ਨਿੱਕੇ ਬੱਚੇ ਹੀ ਚਲੇ ਜਾਂਦੇ ਕਈ ਜਵਾਨੀ 'ਚ ਕਈ ਬੁਢੇਪੇ 'ਚ ਤੇ ਜਾਣਾ ਹੀ ਜਾਣਾ ਸਭ ਕੋਈ ਬਚਪਨ ਲੰਘਾ ਲਏਗਾ ਕੋਈ ਜਵਾਨੀ ਕੋਈ ਬੁਢੇਪੇ ਬੁਢੇਪੇ ਤੋਂ ਬਾਅਦ ਤੇ ਅੱਗੇ ਹੈ ਹੀ ਨਹੀਂ ਕੁਛ ਬੱਚੇ ਨੂੰ ਹੁੰਦਾ ਜੇ ਜਵਾਨ ਹੁੰਦਾ ਜਵਾਨ ਨੂੰ ਜਵਾਨ ਹੋਣਾ ਜਵਾਨ ਨੂੰ ਹੁੰਦਾ ਜੇ ਬੁਢੇਪਾ ਆਉਣਾ ਤੇ ਬੁਢੇਪੇ ਤੋਂ ਅੱਗੇ ਕਿਹੜਾ ਜੀਵਨ ਹੈ ਉਦੋਂ ਅੱਗੇ ਤੇ ਮੌਤ ਹੈ ਬਸ ਬਚਪਨ ਆਏਗਾ ਚਲਿਆ ਜਾਏਗਾ ਜਵਾਨੀ ਆਏਗੀ ਚਲੀ ਜਾਏਗੀ ਯਾਦਾਂ ਰਹਿ ਜਾਂਦੀਆਂ ਨੇ ਫਿਰ ਜਿਹੜਾ ਬੁਢੇਪਾ ਆ ਗਿਆ ਬੁਢੇਪੇ ਨੇ ਨਹੀਂ ਜਾਣਾ ਬੁਢੇਪਾ ਤੇ ਨਾਲ ਹੀ ਲੈ ਕੇ ਜਾਂਦਾ ਖੁਸਤਨਾ
ਸ੍ਰੀ ਵਾਹਿਗੁਰੂ
ਇਸ ਕਰਕੇ ਮਨ ਬਣਾਓ ਜਿਹੜੇ ਬਜ਼ੁਰਗ 60-70 ਸਾਲ ਦੇ ਹੋ ਗਏ ਨਾ ਉਹਨਾਂ ਦੇ ਚਰਨਾਂ 'ਚ ਬਾਪੂਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਤੁਸੀਂ ਨਾ ਢਿੱਲ ਕਰਿਓ ਬੱਚੇ ਤੇ ਜੇ ਕਰ ਜਾਣ ਕਰ ਹੀ ਜਾਣ ਪਰ ਤੁਸੀਂ ਨਾ ਕਹਿ ਦਿਓ ਕੋਈ ਨੀ ਜੇ ਸੋਚਾਂਗੇ ਬਾਪੂ ਦੇ ਸ੍ਰੀ ਸਾਹਿਬ ਪਾਈ ਹੱਥ 'ਚ ਮਾਲਾ ਤੇ ਬੱਚਿਆਂ ਨੂੰ ਸਾਖੀਆਂ ਸੁਣਾਉਂਦਾ ਹੀ ਸੋਹਣਾ ਲੱਗਦਾ ਕੋ ਸਤਨਾਮ
ਸ੍ਰੀ ਵਾਹਿਗੁਰੂ
ਸਮਾਂ ਲੰਘ ਚੱਲਿਆ ਸੰਭਾਲ ਕਰੋ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਜਾਂਦੀ ਨੰਦ ਲਾਲ ਜੀ ਗੋਆ ਭਾਈ ਨੰਦ ਲਾਲ ਜੀ ਲਿਖਦੇ ਨੇ ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਪਿਛਲਾ ਜਨਮ ਅਕਾਰਥ ਖੋਇਆ ਹਰ ਕੀ ਭਗਤ ਨਾ ਕੀਤੀ ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਪਿਛਲਾ ਸਮਾਂ ਲੇਖੇ ਪੈ ਜਾਣਾ ਕਈ ਕਹਿਣਗੇ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹੇ ਹੁਣ ਅੰਮ੍ਰਿਤ ਤਾਰ ਦੇਗਾ ਹੁਣ ਕੀ ਫਾਇਦਾ ਸਾਰੀ ਤੇ ਲੰਘ ਹੀ ਗਈ ਪਰ ਬੀਬੀਆਂ ਖੂਹ ਤੋਂ ਪਾਣੀ ਭਰਨ ਜਾਂਦੀਆਂ ਨੇ ਡੋਲ ਰੱਸੇ ਨਾਲ ਬੰਨੀ ਹੁੰਦੀ ਸਾਰੀ ਡੋਲ ਪਾਣੀ ਦੇ ਵਿੱਚ ਸੁੱਟ ਦਿੰਦੀ ਹੈ ਰੱਸਾ ਵਿੱਚ ਜਾਂਦਾ ਲੱਜ ਡੋਲ ਉਹਦੇ ਨਾਲ ਬੰਨਿਆ ਹੁੰਦਾ ਇੱਕ ਗਿੱਠ ਦਾ ਰੱਸਾ ਹੱਥ 'ਚ ਰਹਿ ਗਿਆ ਜੇ ਤੇ ਰਹਿ ਗਿਆ ਫਿਰ ਤੇ ਡੋਲ ਵੀ ਬਾਹਰ ਆ ਜਾਏਗੀ ਤੇ ਲੱਜ ਵੀ ਬਾਹਰ ਆ ਜਾਏਗਾ ਲੱਜ ਵੀ ਬਾਹਰ ਆ ਜਾਣੀ ਡੋਲ ਵੀ ਆ ਜਾਣਾ ਬਾਹਰ ਤੇ ਜੋ ਗਿੱਠ ਦਾ ਵੀ ਚਲਿਆ ਗਿਆ ਤੇ ਲੱਜ ਵੀ ਗਈ ਤੇ ਡੋਲ ਵੀ ਗਿਆ ਖੂਹ 'ਚ ਫਿਰ ਨਾ ਕੁਛ ਮਿਲਿਆ ਜੇ ਤੇਰੇ ਕੋਲ ਤੇਰੀ ਜ਼ਿੰਦਗੀ ਦਾ ਇੱਕ ਸਾਲ ਵੀ ਬਾਕੀ ਹੈਗਾ ਨਾ ਇੱਕ ਸਾਲ ਉਸ ਵਿੱਚ ਤੂੰ ਅੰਮ੍ਰਿਤ ਛਕ ਲੈ ਮਹੀਨਾ ਹੀ ਰਹਿ ਗਿਆ ਹੋਵੇ ਉਹਦੇ 'ਚ ਅੰਮ੍ਰਿਤ ਛਕ ਲੈ ਤੇ ਦਰਗਾਹ 'ਚ ਲਿਖਿਆ ਹੋਣਾ ਪਾਸੇ ਹਟ ਜਾਓ ਜੰਮ ਦੂਤੋਂ ਨੇੜੇ ਨਾ ਜਾਇਓ ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਆਖੋ ਸਸਨਾ
ਸ੍ਰੀ ਵਾਹਿਗੁਰੂ
ਇਸ ਕਰਕੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ ਸੋ ਪੌਣੇ ਤਿੰਨ ਘੰਟੇ ਹੋਣ ਵਾਲੇ ਨੇ ਸਮਾਂ ਬਹੁਤ ਹੋ ਗਿਆ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੱਲ ਦਾ ਦੀਵਾਨ ਬਾਕੀ ਹੈ ਜਿੱਥੋਂ ਜਿੱਥੋਂ ਸੰਗਤਾਂ ਆਈਆਂ ਨੇ ਮੈਂ ਰੋਜ਼ ਬੇਨਤੀ ਕਰਦਾ ਰਿਹਾ ਉੱਥੋਂ ਉੱਥੋਂ ਹੋਰ ਸੰਗਤ ਨੂੰ ਪ੍ਰੇਰ ਕੇ ਲਿਆਉਣਾ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਕੱਲ ਦਾ ਸਮਾਂ ਆਪਣੇ ਕੋਲ ਹੈ ਫਿਰ ਨਦੀਆਂ ਵਾ ਵਿਛੁੰਨਿਆ ਮੇਲਾ ਸੰਜੋਗੀ ਰਾਮ ਬਾਕੀ ਰਾਤ ਦਾ ਦੀਵਾਨ ਤੇ ਹੈ ਹੀ ਹੈ ਇੱਥੇ ਸਭ ਨੇ ਹਾਜ਼ਰੀ ਇਸੇ ਤਰ੍ਹਾਂ ਵੱਧ ਚੜ ਕੇ ਭਰਨੀ ਹੈ ਤਨ ਹੈ ਤਨ ਪਿਆਰਿਓ ਤਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਗੁਰੂ ਅੰਗਦ ਦੇਵ ਅਮਰਦਾਸ ਸਹਿਬ ਧੰਨ ਬੋਲੋ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਹਿਬ
ਧੰਨ ਹੈ
ਬੜੋ ਸਾਰੇ ਪਿਆਰੇ ਮਾਲਕ ਤਨ ਸ੍ਰੀ ਹਰ ਗੋਬਿੰਦ ਸਾਹਿਬ ਸ੍ਰੀ ਹਰ ਰਾਏ ਸਾਹਿਬ ਧੰਨ ਚਾਦਰ ਧੰਨ ਹੈ ਧੰਨ ਗੁਰੂ ਤੇਗ ਬਹਾਦਰ ਧੰਨ ਹੈ ਬੋਲੋ
ਧੰਨ ਹੈ ਗੁਰੂ ਤੇਗ ਬਹਾਦਰ
ਪੁੱਤਰਾਂ ਦੇ ਦਾਨੀ ਤਨ ਹੈ, ਹੇਮਕੁੰਟ ਵਾਸੀ ਤਨ ਹੈ,
ਪੁੱਤਰਾਂ ਦੇ ਦਾਨੀ ਤਨ ਹੈ।
ਸੰਤ ਸਿਪਾਹੀ ਧਨ ਹੈ,
ਸੰਤ
ਸਿਪਾਹੀ ਧਨ ਹੈ, ਰਾਜਾ ਵਾਲੇ ਧਨ ਹੈ, ਸਿਪਾਹੀ ਧਨ ਹੈ, ਧਨ ਹੈ ਧਨ ਹੈ ਧਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਮਾਲਕ ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ, ਖਾਲਸਾ ਧਨ ਹੈ, ਸਾਧ ਸੰਗਤ ਜੀ ਧਨ ਹੈ, ਗੰਗੇ ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ,
ਤੇਰੇ ਮਿੱਠੜੇ ਲੱਗਣਗੇ
ਬੋਲ ਪਿਆਰਿਆ,
ਵਾਹਿਗੁਰੂ ਬੋਲ ਪਿਆਰਿਆ, ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਪਿਆਰੇ ਲੱਗਣਗੇ ਬੋਲ ਪਿਆਰਿਆ, ਤੂੰ ਡੋਲੀ ਨਾ ਆਪਣੇ ਔਗਣ ਬੋਲ, ਕਿਸੇ ਤੇ ਬੋਲੀ ਨਾ,
ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ ਆਪਣੇ ਔਗਣ ਬੋਲ, ਕਿਸੇ ਤੇ ਬੋਲੀ ਨਾ,
ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ ਆਪਣੇ ਔਗਣ ਬੋਲ, ਕਿਸੇ ਤੇ ਬੋਲੀ ਨਾ, ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ ਆਪਣੇ ਔਗਣ ਬੋਲ।